ਵਿਹਾਰ ਸਹੀ ਢੰਗ ਨਾਲ ਕਰੇ ਤੇ ਆਪਾਂ ਲੋਕ ਜੇ ਸ਼ਬਦ ਕਹਿੰਦੇ ਆ ਕਿ ਮਨੁੱਖ ਜਿੰਦਾ ਹੈ, ਸਾਡੀ ਨਜ਼ਰ ਵਿੱਚ ਜਿੰਦੇ ਦੀ ਪਰਿਭਾਸ਼ਾ ਇੱਕ ਹੈ ਤੇ ਆਪਣੀ ਨਜ਼ਰ ਵਿੱਚ ਮਰੇ ਹੋਏ ਦੀ ਪਰਿਭਾਸ਼ਾ ਇੱਕ ਹੈ ਕਿ ਜਿਸ ਬੰਦੇ ਦੇ ਸਵਾਸ ਰੁਕ ਜਾਣ, ਉਸ ਦੇ ਸਰੀਰ ਦੀ ਪੂਰੀ ਹਰਕਤ ਰੁਕ ਜਾਏ ਤੇ ਉਸ ਦੇ ਪ੍ਰਾਣ ਪੰਖੀਰੂ ਅੰਦਰੋਂ ਜੀਵ ਆਤਮਾ ਨਿਕਲ ਜਾਏ ਤੇ ਆਪਾਂ ਇਹ ਸ਼ਬਦ ਕਹਿੰਦੇ ਹਾਂ ਇਸ ਬੰਦੇ ਦੀ ਮੌਤ ਹੋ ਚੁੱਕੀ ਹੈ, ਇਹ ਮਰ ਚੁੱਕਾ ਹੈ। ਸਾਡੀ ਨਜ਼ਰ ਵਿੱਚ ਇਉਂ ਕਹਿ ਲਓ ਜਿਹਦੇ ਸਵਾਸ ਚੱਲਦੇ ਨੇ ਅੰਦਰ ਜੀਵ ਆਤਮਾ ਹੈ ਉਹ ਜਿੰਦਾ ਹੈ, ਜਿਸ ਦੇ ਪ੍ਰਾਣ ਪੰਖੇਰੂ ਚਲੇ ਗਏ ਜੀਵ ਆਤਮਾ ਵਿੱਚੋਂ ਨਿਕਲ ਗਈ ਤਾਂ ਸਾਡੀ ਨਜ਼ਰ ਵਿੱਚ ਉਸ ਬੰਦੇ ਦੀ ਮੌਤ ਹੋ ਚੁੱਕੀ ਹੈ। ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਅੰਮ੍ਰਿਤ ਗੁਰਬਾਣੀ ਨੇ ਇਸ ਤੋਂ ਵਿਲੱਖਣਤਾ ਜੀਵਨ ਤੇ ਮੌਤ ਦੀ ਪਰਿਭਾਸ਼ਾ ਸਾਡੇ ਸਾਹਮਣੇ ਰੱਖੀ। ਹਜ਼ੂਰ ਕਹਿੰਦੇ ਠੀਕ ਹੈ, ਫਿਜ਼ੀਕਲ ਤੌਰ ਤੇ ਸਰੀਰਕ ਤੌਰ ਤੇ ਜੀਵਨ ਉਸ ਦਾ ਨਾਮ ਹੈ ਕਿ ਜਦੋਂ ਤੂੰ ਸਵਾਸ ਲੈਂਦਾ ਤੇਰੇ ਅੰਦਰ ਪਰਮਾਤਮਾ ਨੇ ਰੱਖੀ ਹੋਈ ਜੀਵ ਆਤਮਾ ਟਿਕੀ ਹੈ, ਬੋਲਣਾ ਚਾਲਣਾ ਹੱਸਣਾ ਖੇਡਣਾ ਠੀਕ ਹੈ, ਸਰੀਰਕ ਤੌਰ ਤੇ ਤੂੰ ਜਿੰਦਾ ਹੈ, ਪਰ ਇੱਕ ਗੱਲ ਧਿਆਨ ਰੱਖੀ ਇਸ ਸਰੀਰਕ ਤੌਰ ਤੇ ਜੀਣ ਤੋਂ ਅੱਗੇ ਵੀ ਇੱਕ ਜ਼ਿੰਦਗੀ ਹੈ ਤੇ ਜੇ ਤੂੰ ਇਸ ਸਰੀਰ ਵਿੱਚ ਜਿੰਦਿਆ ਉਸ ਜੀਵਨ ਨੂੰ ਨਾ ਮਾਣਿਆ ਤੇ ਹਕੀਕਤ ਵਿੱਚ ਇਸ ਸਰੀਰ ਵਿੱਚ ਜੀਆ ਹੋਇਆ ਜੀਵਨ ਵੀ ਇੱਕ ਮੁਰਦੇ ਦੀ ਤਰ੍ਹਾਂ। ਫਿਰ ਬੇਨਤੀ ਮੇਰੀ ਸਮਝੋ ਇਹਨਾਂ ਲਫ਼ਜ਼ਾਂ ਨੂੰ ਕਿ ਸਰੀਰਕ ਤੌਰ ਤੇ ਤੂੰ ਜੀ ਰਿਹਾ ਹੈ, ਇਸ ਜੀਵਨ ਤੋਂ ਅੱਗੇ ਵੀ ਇੱਕ ਜ਼ਿੰਦਗੀ ਹੈ, ਇੱਕ ਆਤਮਕ ਸੁੱਖ ਆਤਮਕ ਖੇੜਾ ਆਤਮਕ ਜੀਵਨ ਹੈ। ਜੇ ਸਰੀਰ ਦੇ ਜੀਂਦਿਆਂ ਆਤਮਕ ਜੀਵਨ ਨੂੰ ਨਾ ਮਾਣਿਆ ਤੇ ਸ਼ਾਇਦ ਕਿੰਨੇ ਸਰੀਰ ਦਾ ਜੀਣਾ ਵੀ ਇੱਕ ਮੁਰਦੇ ਦੇ ਬਰਾਬਰ ਹੈ। ਇੰਜ ਬਿਨ ਇਸੇ ਤਰ੍ਹਾਂ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਅੰਮ੍ਰਿਤ ਬਾਣੀ ਵਿੱਚ ਆਪਾਂ ਕੁਛ ਪ੍ਰਮਾਣ ਪਹਿਲਾਂ ਵੇਖਣੇ ਨੇ ਜਿਨ੍ਹਾਂ ਵਿੱਚ ਹਜ਼ੂਰ ਨੇ ਮਨੁੱਖ ਸਰੀਰਕ ਤੌਰ ਤੇ ਜੀਂਦਾ ਪਰ ਆਪਣੇ ਅੰਦਰ ਦੇ ਤਲ ਤੇ ਉਹਦੀ ਮੌਤ ਹੋ ਚੁੱਕੀ ਹੈ। ਉਹ ਮਰਨਾ ਕੀ ਹੈ? ਧੰਨ ਗੁਰੂ ਗ੍ਰੰਥ ਸਾਹਿਬ ਜੀ ਨੇ ਵੈਸੇ ਮੌਤ ਤਿੰਨ ਤਰ੍ਹਾਂ ਦੀ ਮੰਨੀ ਹੈ, ਤਿੰਨ ਪ੍ਰਕਾਰ ਦੀ ਮੌਤ ਹੈ ਤੇ ਦੋ ਤਰ੍ਹਾਂ ਦੀ ਜ਼ਿੰਦਗੀ ਜੀਵਨ ਹੈ। ਆਪਾਂ ਸੋਚਾਂਗੇ ਵੀ ਉਹ ਤਿੰਨ ਤਰ੍ਹਾਂ ਦੀ ਮੌਤ ਕੀ ਹੈ। ਪਹਿਲੀ ਤਰ੍ਹਾਂ ਦੀ ਤੇ ਮੌਤ ਹੈ ਕਿ ਸਰੀਰ ਦਾ ਵਿਣਸ ਜਾਣਾ, ਸਵਾਸਾਂ ਦਾ ਚਲੇ ਜਾਣਾ, ਜੀਵ ਆਤਮਾ ਦਾ ਵਿੱਚੋਂ ਨਿਕਲ ਜਾਣਾ, ਇਹਨੂੰ ਵੀ ਗੁਰੂ ਸਾਹਿਬ ਨੇ ਕਿਹਾ ਮੌਤ ਹੈ। ਇਸ ਸੰਬੰਧੀ ਬਾਣੀ ਵਿੱਚ ਅਸੀਂ ਬਚਨ ਪੜ੍ਹਦੇ ਹਾਂ ਕਿ ਜੈਸੇ ਕਿਰਸਾਨ ਗੋਵੈ ਕਿਰਸਾਣੀ, ਕਾਚੀ ਪਾਕੀ ਬਾਗ ਪ੍ਰਾਣੀ, ਜੋ ਜਨਮੈ ਸੋ ਜਾਣੋ ਮੂਆ। ਇਸੇ ਨੂੰ ਗੁਰੂ ਤੇਗ ਬਹਾਦਰ ਜੀ ਨੇ ਕਿਹਾ ਜੋ ਉਪਜਿਓ ਸੋ ਬਿਨਸ ਹੈ, ਉਹ ਸਰੀਰਕ ਤੌਰ ਤੇ ਮੌਤ ਹੈ। ਮੈਂ ਅਰਜ ਕਰ ਰਿਹਾ ਤਿੰਨ ਤਰ੍ਹਾਂ ਦੀ ਮੌਤ ਗੁਰੂ ਗ੍ਰੰਥ ਸਾਹਿਬ ਜੀ ਦੇ ਬਾਣੀ ਨੇ ਦਰਸਾਈ, ਜੋ ਉਪਜਿਓ ਸੋ ਬਿਨਸ ਹੈ, ਪਰੋ ਆਜ ਕੈ ਕਾਲ ਨਾਨਕ ਹਰ ਗੁਣ ਗਾਏ ਲੈ ਛਾੜ ਸਗਲ ਜੰਜਾਲ। ਇੱਕ ਮੌਤ ਹੈ ਸਰੀਰਕ ਤੌਰ ਤੇ ਪਿਆਰਿਓ, ਇਸ ਤੋਂ ਅੱਗੇ ਇੱਕ ਮੌਤ ਹੈ ਜਿਹੜੀ ਆਤਮਕ ਜੀਵਨ ਜੀਣ ਤੋਂ ਪਹਿਲਾਂ ਮਿਲਦੀ ਹੈ। ਆਪਾਂ ਕਹਾਂਗੇ ਜੀ ਉਹ ਮੌਤ ਕਿਹੜੀ? ਗੁਰੂ ਗ੍ਰੰਥ ਸਾਹਿਬ ਜੀ ਨੇ ਕਿਰਪਾਲਤਾ ਕੀਤੀ ਹੈ, ਉਹ ਜਦੋਂ ਬੰਦਾ ਆਪਣੀ ਖੌ ਨੂੰ ਮਾਰਦਾ ਉਦੋਂ ਬਾਅਦ ਉਹਦਾ ਇੱਕ ਨਵਾਂ ਜੀਵਨ ਇੱਕ ਨਵਾਂ ਜਨਮ ਹੁੰਦਾ ਹੈ। ਉਸ ਨੂੰ ਬਾਬਾ ਕਬੀਰ ਜੀ ਨੇ ਕਿਹਾ ਕਬੀਰ ਜਾਂ ਦਿਨ ਖੌ ਮੂਆ। ਗੱਲ ਉੱਥੇ ਵੀ ਮੂਆ ਦਾ ਅਰਥ ਮੇਰੀ ਮੌਤ ਹੋਈ, ਜਿਸ ਦਿਨ ਹੌਮੇ ਮਰੀ ਅੰਦਰੋਂ ਮੈਂ ਮਰ ਗਈ। ਇਹ ਕਰੋੜਾਂ ਵਿੱਚੋਂ ਇੱਕ ਅੱਧਾ ਹੈ ਜਿਹੜਾ ਆਪਣੀ ਖੌ ਨੂੰ ਮਾਰਦਾ ਹੈ। ਕਬੀਰ ਜਾਂ ਦਿਨ ਖੌ ਮੂਆ, ਪਾਤਸ਼ਾਹ ਭਇਆ ਆਨੰਦ ਮੋਹ ਮਿਲਿਓ ਪ੍ਰਭ ਆਪਣਾ ਸੰਗੀ ਭਜੈ ਗੋਬਿੰਦ। ਇੱਕ ਉਹ ਮੌਤ ਹੈ ਜਿਸ ਨੂੰ ਹਜ਼ੂਰ ਗੁਰੂ ਗ੍ਰੰਥ ਸਾਹਿਬ ਜੀ ਨੇ ਕਹਿਣ ਲੱਗੇ ਸਾਧ ਸੰਗ ਜੇ ਹੌਮੈ ਮਾਰੀ ਨਾਨਕ ਤਾਕੋ ਮਿਲੇ ਮੁਰਾਰੀ। ਆਪਣੇ ਅੰਦਰ ਦੀ ਖੌ ਨੂੰ ਮਾਰ ਦੇਣਾ, ਖੌ ਨੂੰ ਮੇਟ ਦੇਣਾ, ਇੱਕ ਇਹ ਵੀ ਮੌਤ ਹੈ। ਅੱਜ ਜਿਹੜਾ ਸਤਿਗੁਰੂ ਨੇ ਕਿਰਪਾ ਭਰਿਆ ਬਚਨ ਕਹਿ ਕਿ ਤੀਸਰੀ ਤਰ੍ਹਾਂ ਦੀ ਮੌਤ ਹੋਵੇ ਕਿ ਆਦਮੀ ਸੁਣਦਾ ਵੀ ਹੈ, ਬੋਲਦਾ ਵੀ ਹੈ, ਵੇਖਦਾ ਤੇ ਸਵਾਸ ਵੀ ਲੈਂਦਾ, ਪਰ ਜਦੋਂ ਇੰਨਾ ਕੁਝ ਪ੍ਰਾਪਤ ਕਰਕੇ ਵੀ ਬੰਦੇ ਨੂੰ ਰੱਬ ਦੀ ਯਾਦ ਸਿਮਰਨ ਭੁੱਲ ਜਾਏ ਤੇ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਕਹਿੰਦੀ ਅਸਲ ਵਿੱਚ ਉਹ ਜਿਉਂਦਾ ਨਹੀਂ, ਉਹ ਤਾਂ ਚੱਲਦੀ ਫਿਰਦੀ ਇੱਕ ਲਾਸ਼ ਹੈ। ਠੀਕ ਹੈ, ਗੁਣਾਂ ਦਾ ਖਜ਼ਾਨਾ ਹੋਵੇਗਾ ਦੁਨਿਆਵੀ ਤੌਰ ਤੇ, ਪਰ ਆਤਮਕ ਤੌਰ ਤੇ ਉਹ ਮਰ ਚੁੱਕਾ ਹੈ। ਹਜ਼ੂਰ ਦੇ ਪਹਿਲਾਂ ਅਸੀਂ ਇੰਨਾ ਕੁ ਵਿਸ਼ਾ ਲੈਣਾ ਕਿ ਜਿਹੜੀ ਮੌਤ ਹੈ
رب نو بھول جانا اندر مر جاتا ہے. حضور نے ایک امرت بچن کے سلوک آپ جی نے کئی بار وہ سنیا ہونے داتار جی نے اس سلوک وچ شکھر دے جڑے گن نے انہاں نو بیان کیتا ہے تے نال یہ گل کہہ دتی جے کسے بندے کول اینے گن ہون تے جے پرماتما دی یاد نہیں اینا گنوان بھی بندہ گرو دی نظر وچ مردہ ہے. مہاراج او گن کہڑے حضور نے اوتھے پہلا شبد ورتے ات. دیکھو سلوک ات تو شروع ہوندا ہے ات سندر. ہن جڑا ات شبد ہے یہ اسی اگے جن شبد آنے نے انہاں نال لائی جانا. ات شبد نے سندر نال بھی لگنا ہے, کلین نال بھی لگنا ہے, چتر نال بھی لگنا ہے. ات دا اخری ارتھ جس دیا ساریاں خداں مک جان جدا کوئی بھی دنیا وچ مقابلہ نہیں. ات سندر جے کسے انسان کول ات دا سوہپن ہووے او دے شریر دی چمڑی ات دی سندر ہووے. صاحب کہندے نے کلین اس بندے دی کل بھی بڑی اچھی ہووے, کوئی چھوٹی موٹی کل نال سبندت نہیں, اچھی کل وچ او دا جنم ہووے, ات دا سونا ہووے, اچھی کل ہووے تے کلا سوہپن تے کل ہی چنگی نہیں. اس بندے نو اندر دی چاترتا اندر دی سیاڑت چڑاکی بھی آندی ہووے. تیجا گن وہ کولے ہوئے ات سندر کلین چتر. اگلا شبد مکھ نیانی تے زبان تو اپنی گل لوکاں وچ کہہ بھی سکدا ہوئے. کئی بار اسی دیکھنے ہاں کچھ لوکاں کول سندرتا بھی شریر دی ہوندی ہے, کل بھی چنگی وچ پیدا ہوندے نے, انہاں نوں اپنی گل کرن دا ڈھنگ نہیں آندا, دنیا وی جین دا ڈھنگ نہیں آندا. ایہو جے سندر بندیاں نے لوک کی شبد ورد نے چھڈو, اے تاں نرا مٹی دا مادھو ہے, اے تاں مٹی دا ایک پتلا ہے. کیونکہ ایدی کل چنگی, ایدا روپ سندر تن چنگا, پر ایدے کول لیاقت عقل تے کوئی نہیں. حضور نے کہا ات سندر کلین چتر مکھ نیانی تنوانت. سیاح ہوئے تے زبان تو گیان دی گل اپنی گل منا سکے. سچے پاتشاہ کہنے پیاریا جے اینے گڑ ہون تے لوکاں وچ بندہ او پوجیا جاندا ہے. سچے پاتشاہ رب دی درگاہ وچ ایہو جے کل والے نو حسین نو چلاک نو ودوان نو تھان نہیں, کہن لگے نہیں اصل وچ پرماتما دی نظر وچ او مردہ ہے. ات سندر کلین چتر مکھ نیانی تنوانت, مردک کئی نانکا جے پریت نہیں بھگوانت, جے شائن پریت نہیں. سچ جانو ایک تیجی طرح دا مرنا ہے جدے اندر پرماتما دی واہگرو جی دی یاد نہیں. گرو گرنتھ صاحب دی بانی وچوں کچھ پرمان آپ ہور لئیے کہ اصل وچ اندروں جڑا مر جاندا ہے اودے کو دنیا دے جتنے مرضی سکھ ہون, پیارے چیتے رکھو گرو جی دی نظر وچ انہاں سکھاں دی کوئی قیمت نہیں. ایک ادھارن میں آپ جی دے سمکش رکھاں. تن گرو ہر کرشن صاحب سچے پاتشاہ جنہاں نوں بھائی گرداس دوجے نے اشٹم بلبیرے دے نام نال مخاطب کیتا ہے ادب لئی. اشٹم بلبیرا اٹھویں گرودیو تن گرو ہر کرشن صاحب جنہاں نوں اسی بھاونا شردا عقیدت دے نال بالا پریتم بھی کہیں. جس تن گرو ہر کرشن صاحب سچے پاتشاہ جی دے سبندی تن گرو گوبند سنگھ کرپالو جی نے ایک امرت بچن کیا ہے. دیکھو پیارو او تو کسی بڑی بڑی جدو بھی ارداس کرنے ہیں تے او پڑھنے اس گل چیتے رکھیے کہ جدو آپ ارداس کر رہے ہیں نت نیم دی پاویں نجی کریے سویرے شام کر رہے ہیں یتن کریا کریے. میں بینتی کر رہے ہیں جی نجی ارداس آپ کرنے ہیں جب گرو کر کرنے چھوٹی شبد بھی آپ کئی لنگر چھک کے کر لینے ہیں جاں گرو گرنتھ صاحب جی دے پوتر سیوا تو بعد بھی چھوٹی ارداس کیتی جا سکتی کوئی شک نہیں, کیونکہ اس تو پہلا اسی وڈی ارداس کر چکے ہیں. پر یہ نہیں کہ جے آپ روز ہی کیول نتنم کیتا دو شبداں دی ارداس کیتی, ایک گرمکھ پیارے دے سامنے کسے ارداس کیتی خاص کر کے بھائی ویر سنگھ جی کو اتھے وہ بھول گیا چرخڑیاں تے چڑھے بند بند کٹائے. بھائی صاحب انہوں نے ایک شبد کیا ارداس کرنے والے نو بیبا جے آپ چرخڑی تے چڑھے ہوئیے تے کی ہوئے, کہن لگے دماغ گھوم جاندا ہے جدو بندے نو چرخڑی تے چاڑ دے. ਪਹਿਲਾਂ ਚਰਖੜੀ ਤੇ ਚਾੜ ਕੇ ਉਹਨੂੰ ਘੁਮਾਇਆ ਜਾਂਦਾ ਹੈ, ਉਹਨੂੰ ਇੰਨਾ ਜ਼ੋਰ ਦਾ ਚੱਕਰ ਇਹਦੇ ਉੱਤੇ ਦਿੱਤਾ ਜਾਂਦਾ ਹੈ, ਬੰਦਾ ਥੋੜਾ ਜਿਹਾ ਕੋਈ ਘੁਮਾ ਲੈ ਚੱਕਰ ਆਉਣ ਤੇ ਅੰਦਰ ਦਾ ਦਿਮਾਗ ਜਿਹੜਾ ਉਹ ਸ਼ਦਾਈਆਂ ਦੀ ਤਰ੍ਹਾਂ ਹੋ ਜਾਂਦਾ ਹੈ, ਦਿਮਾਗ ਝਕੜਾ ਜਾਂਦਾ ਹੈ, ਤੇ ਜਿੰਨਾ ਇੰਨੇ ਚੱਕਰ ਖਾ ਕੇ ਵੀ ਅਕਾਲ ਅਕਾਲ ਕਿਹਾ, ਆਪਾਂ ਉਹਨਾਂ ਦਾ ਨਾਮ ਹੀ ਅਰਦਾਸ ਵਿੱਚ ਨਹੀਂ ਲੈ ਸਕਦੇ, ਉਹਨਾਂ ਸ਼ਹੀਦਾਂ ਨੂੰ ਉਹਨਾਂ ਮਹਾਂਪੁਰਸ਼ਾਂ ਨੂੰ ਆਪਾਂ ਯਾਦ ਨਹੀਂ ਕਰ ਸਕਦੇ। ਬੜੇ ਸੋਹਣੇ ਉਹਨਾਂ ਨੇ ਮੈਨੂੰ ਉਹ ਸ਼ਬਦ ਬੜੇ ਅੰਦਰ ਨੂੰ ਪਾਏ ਕਿ ਘੱਟੋ ਘੱਟ ਉਸਨਾਂ ਮਹਾਨ ਸ਼ਹੀਦਾਂ ਨੂੰ ਆਪਾਂ ਯਾਦ ਤਾਂ ਕਰੀਏ। ਖੈਰ ਜਿਹੜੀ ਮੈਂ ਅਰਜ਼ ਕਰ ਰਿਹਾ, ਧੰਨ ਗੁਰੂ ਕਲਗੀਧਰ ਸੱਚੇ ਪਾਤਸ਼ਾਹ ਜੀ ਨੇ ਜਦੋਂ ਰਹਿਮਤ ਕਰਕੇ ਸਾਨੂੰ ਅਰਦਾਸ ਵਿੱਚ ਪਹਿਲੀ ਪੌੜੀ ਬਖਸ਼ੀ ਹੈ, ਤੇ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਦਾ ਜਦੋਂ ਨਾਂ ਹੁੰਦਾ ਤੇ ਧੰਨ ਗੁਰੂ ਕਲਗੀਧਰ ਸੱਚੇ ਪਾਤਸ਼ਾਹ ਉੱਤੇ ਮਿਹਰ ਕਰਦੇ ਨੇ, ਉੱਥੇ ਹਜ਼ੂਰ ਨੇ ਦੋ ਤਰੀਕਿਆਂ ਨਾਲ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਦੀ ਸਿਫਤ ਦੇ ਬਚਨ ਕਹੇ। ਕਹਿੰਦੇ ਨੇ ਗੁਰੂ ਹਰਕ੍ਰਿਸ਼ਨ ਸਾਹਿਬ ਸੱਚੇ ਪਾਤਸ਼ਾਹ ਜਿਨ੍ਹਾਂ ਨੇ ਇਹਨਾਂ ਦੇ ਦੀਦਾਰ ਪਾਏ ਉਹਨਾਂ ਦੇ ਦੁੱਖ ਕੱਟੇ ਗਏ। ਕਈ ਵਾਰੀ ਅਸੀਂ ਕਹਿੰਦੇ ਹਾਂ ਕਿ ਜੀ ਗੁਰੂ ਨੂੰ ਦੇਖਣ ਨਾਲ ਦੁੱਖ ਕੱਟੇ ਜਾਂਦੇ ਨੇ, ਬਿਲਕੁਲ ਕੱਟੇ ਜਾਂਦੇ ਨੇ। ਜੇ ਤੇਰੀ ਨਜ਼ਰ ਵਾਕਈ ਗੁਰੂ ਨੂੰ ਪਹਿਚਾਨਣ ਵਾਲੀ ਹੋਵੇ, ਸਮਰੱਥ ਗੁਰੂ ਹੈ। ਜਦੋਂ ਹਜ਼ੂਰ ਦਿੱਲੀ ਗਏ ਨੇ, ਮੈਂ ਵਿਸਤਾਰ ਵਿੱਚ ਨਾ ਜਾਵਾਂ, ਉੱਥੇ ਰਾਣਾ ਰਾਜਾ ਜੈਸੇ ਦੀ ਰਾਣੀ ਗੋਲੀਆਂ ਵਾਲੇ ਕੱਪੜੇ ਪਾ ਕੇ ਬੈਠੀ ਸੀ। ਮਨ ਵਿੱਚ ਇੰਨੀ ਸ਼ੰਕਾ ਉਪਜਿਆ ਕਿ ਇਹ 7 ਸਾਲ ਦੀ ਉਮਰ ਹੈ, ਇਸ ਉਮਰ ਵਿੱਚ ਇਹ ਰੂਹਾਨੀਅਤ ਦੇ ਵਿੱਚ ਪੁੱਗੇ ਹੋਏ ਨੇ, ਗੁਰੂ ਨਾਨਕ ਸਾਹਿਬ ਜੀ ਦੀ ਜੋਤ ਦੇ ਮਾਲਕ ਹੀ ਹੋ ਸਕਦੇ ਨੇ। ਥੋੜਾ ਜਿਹਾ ਸ਼ੰਕਾ ਉਪਜਿਆ ਤੇ ਮੈਲੇ ਗੋਲੀਆਂ ਵਾਲੇ ਕੱਪੜੇ ਪਾ ਕੇ ਬੈਠ ਗਈ, ਗੋਲੀਆਂ ਵੀ ਜਾ ਬੈਠੀ। ਸੱਚੇ ਪਾਤਸ਼ਾਹ ਜੀ ਆਪਣੇ ਹੱਥ ਵਿੱਚ ਇੱਕ ਸੋਟੀ ਪਕੜ ਕੇ ਰੱਖਦੇ ਸਨ, ਜਿਹਨੂੰ ਛੜੀ ਵੀ ਆਪਾਂ ਕਹਿੰਦੇ ਹਾਂ। ਅਸਲ ਵਿੱਚ ਉਹ ਕੇਵਲ ਛੜੀ ਨਹੀਂ ਸੀ, ਉਸ ਛੜੀ ਰਾਹੀਂ ਮੇਰੇ ਗੁਰੂ ਹਰਕ੍ਰਿਸ਼ਨ ਸਾਹਿਬ ਦੀ ਕਿਰਪਾ ਵਾਪਰਦੀ ਸੀ ਤੇ ਬੋਲੇ ਤੇ ਗੁੰਗਾ ਵੀ ਗੀਤਾ ਦੇ ਅਰਥ ਕਰਨ ਲੱਗ ਪਏ ਸਨ। ਛੜੀ ਹੱਥ ਵਿੱਚ ਪਕੜੀ ਤੇ ਜਦੋਂ ਦਿੱਲੀ ਪਹੁੰਚੇ, ਬੀਬੀਆਂ ਜਿੱਥੇ ਬੈਠੀਆਂ ਸਨ ਰਾਣੀ, ਇੱਕ ਇੱਕ ਦੇ ਸਿਰ ਤੇ ਛੜੀ ਰੱਖੀ ਗਏ, ਨਾਲ ਸ਼ਬਦ ਕਹੀ ਗਏ, ਤੂੰ ਵੀ ਪਟਰਾਣੀ ਨਹੀਂ, ਤੂੰ ਵੀ ਪਟਰਾਣੀ ਨਹੀਂ। ਤੇ ਜਦੋਂ ਸੱਚੀ ਮੁੱਚੀ ਉਸ ਰਾਣੀ ਕੋਲ ਆਏ, ਜਿਹੜੀ ਪਟਰਾਣੀ ਜਿਹਨੇ ਗੋਲੀਆਂ ਵਾਲੇ ਬਸਤਰ ਪਾਏ, ਉਹਦੇ ਸਿਰ ਤੇ ਛੜੀ ਰੱਖ ਕੇ ਕਿਆ ਕਹਿਣ ਲੱਗੇ, ਪੁਰਬਲੇ ਕਰਮਾ ਕਰਕੇ ਪਟਰਾਣੀ ਬਣੀਏ, ਨਾਮ ਨਾ ਜਪਿਆ ਤੇ ਗੋਲੀਆਂ ਤੋਂ ਲਖਿਤ ਜੀਵਨ ਬਣੇਗਾ, ਨਾਲੇ ਗੁਰੂ ਨੂੰ ਪਰਖੀ ਦਾ ਨਹੀਂ, ਗੁਰੂ ਤੇ ਪਰਖ ਵਿੱਚੋਂ ਨਿਕਲ ਜਾਂਦਾ, ਤੇ ਜੇ ਗੁਰੂ ਪਰਖ ਲੈ ਤੇ ਫਿਰ ਕੀ ਬਣੇਗਾ। ਧਿਆਨ ਦਿਆ ਜੀ, ਅਸੀਂ ਗੁਰੂ ਨੂੰ ਹੁਣ ਵੀ ਪਰਖਦੇ ਨੇ ਕਿ ਸੱਚੇ ਪਾਤਸ਼ਾਹ ਜੇ ਤੂੰ ਸਾਡਾ ਕੰਮ ਕਰੇ ਸੀ ਤਾਂ ਤੈਨੂੰ ਮੰਨੀਏ, ਜੇ ਨਾ ਕਰੇ ਤਾਂ ਮਤਲਬ ਅਸੀਂ ਨਾ ਮੰਨੀਏ। ਨਹੀਂ, ਗੁਰੂ ਨੂੰ ਕਦੀ ਨੀ ਪਰਖਣਾ ਚਾਹੀਦਾ। ਜਦੋਂ ਮੱਥੇ ਟੇਕ ਦਿੱਤਾ, ਜਦੋਂ ਆਪਣੇ ਆਪ ਨੂੰ ਸਮਰਪਿਤ ਹੀ ਕਰ ਦਿੱਤਾ, ਉਦੋਂ ਬਾਅਦ ਪਰਖਣ ਦੀ ਗੱਲ ਕੀ। ਹਜ਼ੂਰ ਕਿਰਪਾਲੂ ਜੀ ਉੱਥੇ ਗਏ ਤੇ ਧੰਨ ਗੁਰੂ ਕਲਗੀਧਰ ਸੱਚੇ ਪਾਤਸ਼ਾਹ ਜੀ ਨੇ ਉਹਨਾਂ ਵੀ ਦੋ ਸ਼ਬਦ ਵਰਤੇ ਨੇ, ਕਹਿੰਦੇ ਨੇ ਸ਼੍ਰੀ ਹਰਕ੍ਰਿਸ਼ਨ ਧਿਆਈਏ, ਇੱਕ ਦਿੱਥੇ ਦੂਜਾ ਧਿਆਈਏ। ਅੱਜ ਅਸੀਂ ਕਹਿਣਾ ਸੀ ਵੀ ਉਦੋਂ ਤਾਂ ਦਿੱਥੇ, ਹੁਣ ਕਿਵੇਂ ਦਿੱਥੀਏ? ਸੱਚੇ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਕਹਿੰਦੇ ਨੇ, ਫਰਮਾਉਂਦੇ ਨੇ, ਜੇ ਤੂੰ ਦਿੱਥੇ ਨਹੀਂ, ਤੂੰ ਆਪਣੀ ਰਸਨਾ ਤੋਂ ਸ਼੍ਰੀ ਹਰਕ੍ਰਿਸ਼ਨ ਸਾਹਿਬ ਨੂੰ ਧਿਆ ਲੈ ਤੇ ਤੇਰੇ ਦੁੱਖ ਕੱਟੇ ਜਾਣ। ਧਿਆਨ ਤੇ ਦਿੱਥੇ ਦੋ ਸ਼ਬਦ ਨੇ, ਸ਼੍ਰੀ ਹਰਕ੍ਰਿਸ਼ਨ ਧਿਆਈਏ, ਜਿਸ ਦਿੱਥੇ ਸਭ ਦੁੱਖ ਜਾਣ, ਜਿਨ੍ਹਾਂ ਨੂੰ ਦੇਖ ਕੇ ਧਿਆਉਣ ਨਾਲ ਦੁੱਖ ਜਾਂਦੇ ਨੇ। ਆਪਾਂ ਆਪਣੇ ਵਿਸ਼ੇ ਤੇ ਆਈਏ ਕਿ ਬਾਹਰ ਦਾ ਠਾਠ, ਬਾਹਰ ਦਾ ਸੁੱਖ, ਬਾਹਰ ਦੀਆਂ ਕੋਠੀਆਂ, ਬਾਹਰ ਦਾ ਐਸ਼ ਵਰਗ ਸਿੱਖ ਦੀ ਅਸਲੀ ਜ਼ਿੰਦਗੀ ਹੈ? ਔਰੰਗ ਦੇ ਬੂਹੇ ਤੇ ਖਲੋਤਾ ਰਿਹਾ। ਧੰਨ ਗੁਰੂ ਹਰਕ੍ਰਿਸ਼ਨ ਸਾਹਿਬ ਨੇ ਇੱਕੋ ਗੱਲ ਕਹੀ ਸੀ ਕਿ ਦਿੱਲੀ ਆਏ ਹਾਂ, ਪਿਤਾ ਗੁਰੂ ਨੇ ਕੋ ਹੁਕਮ ਕੀਤਾ ਹੈ ਮੈਂ ਮਲੇਸ਼ ਕੋ ਦਰਸ਼ਨ ਦੇਣਾ। ਭਾਵੇਂ ਬਾਦਸ਼ਾਹ ਹੈ ਦਿੱਲੀ ਦਾ, ਹਿੰਦੁਸਤਾਨ ਦਾ ਬਾਦਸ਼ਾਹ, ਪਰ ਅਸੀਂ ਇਹਨਾਂ ਨੂੰ ਦਰਸ਼ਨ ਨਹੀਂ ਦੇਣੇ, ਇਸ ਮਲੇਸ਼ ਦੇ ਮਸਤਕ ਨਹੀਂ ਲੱਗਣਾ। ਉਸ ਵੇਲੇ ਔਰੰਗਜ਼ੇਬ ਨੇ ਇਹ ਆਪਣੇ ਵੱਲੋਂ ਬੇਨਤੀ ਭੇਜੀ ਰਾਜਾ ਜੈ ਸਿੰਘ ਰਾਹੀਂ ਕਿ ਮਹਾਰਾਜ ਤੁਸੀਂ ਕਿਰਪਾ ਕਰੋ, ਮੇਰੇ ਲਈ ਕੋਈ ਬਚਨ ਕਰ ਦਿਓ। ਉਹਨੂੰ ਇਹ ਸੀ, ਬਾਦਸ਼ਾਹਾਂ ਨੂੰ ਅਕਸਰ ਹੁੰਦਾ ਕਿ ਕਿਸੇ ਪਰਮਾਤਮਾ ਦੀ ਮੋਹਰ ਸਾਡੇ ਤੇ ਲੱਗ ਜਾਏ ਤੇ ਪਰਤ ਕੇ ਲੋਕਾਂ ਵੀ ਜਾਣਾ ਸੁਖੈਣ ਹੋ ਜਾਏ, ਇਹਨੂੰ ਤਾਂ ਫਲਾਣੇ ਮਹਾਂਪੁਰਸ਼ ਨੇ ਆਪਣੀ ਅਸੀਸ ਦਿੱਤੀ ਹੋਈ ਹੈ। ਪਰ ਜਿਹੜਾ ਅੰਦਰੋਂ ਰੱਬ ਦੇ ਰੰਗ ਵਿੱਚ ਰਹਿੰਦਾ ਹੈ ਨਾ, ਚੇਤੇ ਰੱਖਿਓ, ਸਾਈਂ ਤੋਂ ਬਿਨਾਂ ਉਹਨੂੰ ਕਦੀ ਕਿਸੇ ਦੀ ਪਰਵਾਹ ਨਹੀਂ। ਹਜ਼ੂਰ ਕਿਰਪਾਲੂ ਸੱਚੇ ਪਾਤਸ਼ਾਹ ਜੀ ਨੂੰ ਜਦੋਂ ਕਿਹਾ ਗਿਆ ਕਿ ਮਹਾਰਾਜ ਉਹਦੇ ਕੋਲ ਫੌਜਾਂ, ਉਹਦੇ ਕੋਲ ਰਾਜ, ਉਹਦੇ ਕੋਲ ਭਾਗ, ਉਹਦੇ ਕੋਲ ਐਸ਼ਵਰਗ, میرے سچے پاتشاہ جی نے نال ہی کرپا کر دیتی. ماں جی راگ کا ایک شلوک ہے, اس شلوک دے نال پوڑی ہے. حضور نے پہلا شلوک پڑھیا, کہن لگے وہ جیندا نہیں سو جیویاں جس من وسیا سوئے. اصل وچ وہ بندہ جیوندا ہے جہدے اندر پرماتما دا نام وس گیا ہے. سو جیویاں جس من وسیا سوئے نانک اور نا جیوے کوئے. باقی بندے شریرک طور تے جیوندے نے پر آتمک طور تے تاں مردے نے. سو جیویا جس من وسیا سوئے نانک اور نہ جیوے کوئے. جے جیوے جے بندہ جیوندا ہوئے پت لکھی جائے اس بندے دے اندر وقار روز ٹھگن رب نو پورا دے آتمک موت مردا ہوئے. جے جیوے پت لکھی جائے کی ہویا راجا ہوئے گا سب حرام جیتا کچھ کھائے. تینے جو کچھ کھاندا ہے تے اے دے ارتھ اسی باہر مخی بھی لینے ہیں. جے تیرے کول دنیا دے سارے سکھ نے تے تیری پت مٹی وچ رلی پئی ہے تے تیری زندگی حرام ہے. شاید کرپالو جی دے امرت بچنا بچا اگے داتار جی نے پوڑی کہی. اس پوڑی نو جدو اسی پڑھنے ہیں دیکھو سکھ نے آتمک تل تے جینا کیتی ہے. یہ بھاو یہ نہ سمجھنا کہ باہر دے سکھاں نال سکھ دا سبندھ نہیں, پر سب تو ود سبندھ یہ اندر دے سکھ نال ہے, اندر دے نام نال, اندر دے جیون نال. اوتے حضور نے کہے نو پوڑی سنا دیو ساڈے گھر وچوں اے دے پرتی اے شبد نے کیا کھاد ہے کیا پہندا ہے ہوئے کی کرے گا تو بھوجن قیمتی پکوان کھانے کی کرے گا تن تے سونے تو سونا کپڑا پا کے تو ترے. ویسے داتا جی نے نا ساڈے کھان تے ساڈے پان دا بھی سانو اندر دا جیون دتا ہے. ہن اسی جدو کھانے کوئی سجن میٹھے نو بہت لائک کردے نے, کوئی بندے سلونی چیز نو پسند کردے نے, کوئی کھٹ لسی نو کردے نے, کوئی 36 پرکار دے بھوجن پسند کردے نے. تے چیتے رکھو 36 پرکار دے بھوجن دی گنتی وچ ماس ہوئے نے. کل دیکھو مہان کوش 36 پرکار وچ ماس نہیں گنیا گیا. ہن حضور نے باہی وچ کیا کہہ لگے جی صدقے تو سلونے کھا تو میٹھے کھا تو کھٹ ترشی کھا اے تیری فزیکل خوراک ہے پر اندر دی تیری خوراک پتا کی ہے سب رس میٹھا منے آتمک جیون ہے. جدو تو پرمیشور دے نام نو حکم نو من لے ادو سچ جانی تیرے اندر مٹھاس دا رس آوے گا. سنے سالونے جدو تو گرو کے بچنا نو پاونا نال سنے شبد نو نام نو سنے ادو سمجھی تیرے سلونے دا رس ہے یہ تیری آتمک خوراک ہے. سب رس میٹھا منیا سنیا سالونے کھٹ ترسی مکھ بولنا جدو تو اپنے مکھ تو واہگرو بولے ادو سچ جانی تین کھٹ ترسی کھٹا میٹھا سواد آئے گا. کھٹ ترسی مکھ بولنا مارن ناد کی ہے. ایتھے مارن دا اکری ارتھ ہے مسالہ پانا, ناد دا ارتھ ہے کیرتن. جدو تو بیٹھ کے اچھی آواز وچ کیرتن کرے سچ جانی ادو تیرے آتمک بھوجن وچ اے مسالہ پیندا پیا. یہ مطلب باہر دی خوراک نال ساڈے اندر دی بھی کوئی خوراک ہے. سب رس میٹھا منیا سنیا سالونی کھٹ ترسی مکھ بولنا مارن ناد کیے 36 امرت پاؤ ایک. جدو تو ایک گرو نو پریم کر لگ پے 36 پرکار دے بھوجن نے 36 امرت پاؤ ایک. جا کو نظر کرے بابا اور کھانا خوشی خوار جت کھاد ہے تن پیڑیا من میں چلے دیکھا تیری آتم خوراک بھی ہے. دیکھو اسی پھر کپڑے پانے کوئی چٹے رنگ دا کوئی رتے رنگ دا کوئی نیلے رنگ دا. صاحب نے کہا رتا پہنن من رتا. پیاریا جے تینوں لال کپڑے شوبے کپڑے پان دا چاہے دیکھ اپنے اندر نو نام وچ رنگ دے اے اندر دا کپڑا ہے. رتا پہنن من رتا شوبے دی ستدان نیلی شاہی کدا کرنی پہن پیر دھیان. پیاریا تو چنگے آچرن نو دھارن کر تو چٹے بستر پا نیلی پوشاک دے پائیا اندر دی میل نو کٹ لے اے نیلی پوشاک بن جائے گی. پیاریاں دیکھ جے تو لما چولا پایا چوگا پا کے ترے سر تو پیراں تک رب دے دھیان وی جڑدا سچ جانی اے تیرے اندر دی پوشاک ہوے. صاحب نے بخشش کیتی. میں جڑی بینتی کر رہا کہ باہر دے جیون تو بنا بھی ایک جیون ہے. تے جے بندہ آتمک جیون نہیں جیندا باہر دے جیون نو گرو ہر کرشن صاحب جی نے کیا کہ اورنگزیب نو اے پوڑی سنا دیو کی کیا کھادا ہے क्या पै पै होए जामा नाही सच्चा सोए क्या मेवा क्या कौगुड़ मिठा क्या मैदा क्या नास क्या कपड़ क्या शेर सुखाली कीजै भोग विलास क्या लश्कर क्या नेब खवासी आवे महली वास ठीक है महला विच तेरे कोल फौजी ने राणिया ने सब कुछ है पर नानक सच्चे नाम बिन सबे टोल विनाश जे आत्मक जीवन ने ते तेरे बार दे जितने भी अठास ने ए सारिया दी गुरु दी रब दी कचहरी विच कोई कीमत नहीं आत्मक जीवन की है देखो असी शरीर नाल देखने जदों जीना है उदों अखा खोल के देखने हैं कन्ना नाल खोल के गल सुनने हैं भाई गुरदास जी मेहर करदे ने कहिंदे जिन्हें आत्मक जीवन जीना है उन्हें इंद्रिया की ओनू उस तरह की वरतों करनी पेगी जिमें बाहर का जीवन जी के असी करने भाई साहब ने एक वचन क्या है कहिंदे इस जिंदगी तो अगे एक होर जिंदगी है और जीवन की है उस उन्हें शब्द वरते ने गोर सिख संघ मिले संध का शब्द बने संध्या संधि शब्द वेदे विचों संध का अखरी अर्थ हुंदा जिथे दोनों का आ के मिलाप हो जाए ओ पॉइंट जिथे दोनों मिलते हो गोर सिख संध मिले गुरु ते सिख की जिथे मिलाप वाली गल है दोनों मिले ने गुर सिख संध मिले बीस एक ईस ईस कह लगे जिस बंदे ने भी विश्वे जिहड़ा संसार है ए केवल एक परमात्मा देखा साहब कहने गुरसिख संध मिले बीस एक ईस ईस इत ते उलंघ उत जाए ठहराई है इस जीवन तो अगे इस बिरती तो अगे कि अपनी बिरती नू गुरु दे चरणा विच शब्द विच जोड़ के देख महाराज उत्थे की है कह लगे उत्थे नेत्र खोलने नहीं पैंदे आत्मक जीवन मानन दे लई नेत्र बंद करने पैंदे उत्थे जबान नाल बोलना नहीं पैंदा आत्मक तौर ते गल्लां कर ली जबान बंद करनी पैंदी है उत्थे कन्न खोल के सुन दी लोड़ नहीं जदों आत्मक जीवन जीए सच जानी कन्न बंद करके भी तेरे अंदर आवाज आवे गुरु ग्रंथ साहिब जी ने एक वचन कहा है आपां कहांगे जी एक ऐसा जीवन अखां बंद करके मुंह बंद करके कन्न बंद करके कबीर साहिब ने इस जीवन नूं कहा कहिंदे कबीर सतगुर सूर में बाया बाण जो एक कहने एक शब्द का तीर मारियो सो लागत गिर पॉइंट गिर भरिया परा करेजे छेक हुण कहने आत्मक जीवन शुरू होया कबीर गुंगा हुआ बाबरा बहरा हुआ कान कि जेडी जबान अगे फटाफट दुनिया दियां गल्लां करदी सी हुण आत्मक रस इन्ना आउण लगा कहने असल विच दुनिया वालों मेरी जबान गुंगी हो चुकी है प्यारियो जितना मर्जी सी यतन करिए चुप कराण दा अकल नाल चुप करावांगे ते बाबा जी बाणी विच कहिंदे ने चुप्पै चुप ना हो गई अकल नाल चुप ना करां इहनू रस नाल चुप करा अकल नाल चुप कीती कोई जबान कपट धारण कर जांदी है रस विच आई कोई जबान जिहड़ी आत्मक आनंद दिंदी है जिहड़ा चुप आपां बाहरों केवल जबान नाल बोधक तल ते करने आ उहनू साहिब कहिंदे ने चुप्पै चुप ना हो गई जे लाए रहां लिवतार ते जेड़ा रस लै के चुप करदा है ओनू भाई गुरुदास कहिंदे वाहे गुरु गुर शब्द लै तिरन प्याला चुप चबोला आखरू की सुख है कि गुंगा बुआ बावरा बहरा कुआ कान पावो ते पिंगल भया मारिया सतगुर बन गुरु ने पैरा तो पिंगला अखा तो अन्ना जबान तो गुंगा कन्ना तो गोला कर दिता एदा मतलब ए सी कि जेड़ा जीवन असी अगे इना इंद्रिया नु बाहर ना जींदे सर सतगुरु ने इना नु उल्ट के अंतरमुखी कर दिता एदी व्याख्या भाई गुरुदास जी कर रहे ने इस विषय नु खुशक ना समझियो प्यारियो जितनी को गुरु जी ने सूझ बख्शी सच जानियो बाहर दियां गल्लां नाल दिल नहीं भरदा जिन्नी देर तक इस तो अगे जिंदगी जीनी शुरू नहीं करा भाई गुरुदास कह रहे ने गुर सिख संध मिले दीस एक ईस ईस इत ते उलंघ उठ जाए ठहराइए चरम दृष्ट मूंद अपने इन्हां जिहड़े चम देखण वाले नेत्र ने ना इन्हां नूं बंद कर लै इन्हां चम देखण वालियां अखां नूं कदी तू बंद कर पता नहीं किन्ने कु बुत किन्नियां कु तस्वीरां इस अपने अंदर लै के बैठे कई बार सोचना हुंदा कि बाहर का कैमरा ओदी रील दी भी कोई लिमिट है 25 कोई 30 कोई 35 कोई 40 फोटो खिंचेगी असी मूवी बनाने इस कैमरे दी भी कोई लिमिट है ਪਤਾ ਨੀ ਪਰਮਾਤਮਾ ਮਨ ਵਾਲੇ ਕੈਮਰੇ ਤੇ ਅੱਖਾਂ ਵਾਲੇ ਲੈਂਸ ਨੂੰ ਕਿੰਨੀ ਕੁ ਤਾਕਤ ਦਿੱਤੀ ਆ, ਕਿੰਨਿਆਂ ਦੇ ਬੁੱਤ ਆਪਣੇ ਅੰਦਰ ਚਕਾਈ ਬੈਠਾ, ਰੋਜ਼ ਚਕਾਉਂਦਾ, ਇਹ ਭਰਦਾ ਹੀ ਕੋਈ ਨੀ। ਜਦੋਂ ਅੱਖਾਂ ਬੰਦ ਕਰਦਾ ਉਹ ਤਸਵੀਰਾਂ ਫਿਰ ਸਾਹਮਣੇ ਆ ਜਾਂਦੀਆਂ। ਕਹਿੰਦੇ ਇਹਨਾਂ ਨੂੰ ਬੰਦ ਕਰ, ਚਰਮ ਦ੍ਰਿਸ਼ਟ ਮੂੰਦ ਚੰਮ ਵਾਲੀ ਦ੍ਰਿਸ਼ਟੀ ਨੂੰ ਬੰਦ ਕਰ। ਮਹਾਰਾਜ ਕੀ ਦੱਸੇਗਾ? ਕਹਿਣ ਲੱਗੇ ਚਰਮ ਦ੍ਰਿਸ਼ਟੀ ਬੰਦ ਕਰਕੇ ਨਾਲ ਜਪ ਤੇ ਹੋਵੇਗਾ ਕਿ ਚਰਮ ਦ੍ਰਿਸ਼ਟ ਮੂੰਦ ਦੇਖੈ ਦਿਲ ਦ੍ਰਿਸ਼ਟ ਕਹਿ, ਅਗੇ ਦਦ ਦ੍ਰਿਸ਼ਟੀ ਪੈਦਾ ਹੋਵੇਗੀ ਤੇ ਇਹਦੇ ਨਾਲ ਹੋਵੇਗਾ ਕਿ ਜਗ ਮਗ ਜੋਤ ਉਨ ਮਨੀ ਸ਼ੁੱਧ ਪਾਵੇਗੀ। ਦੇਖ ਤੇਰੇ ਆਪਣੇ ਅੰਦਰ ਤੈਨੂੰ ਲੜ ਲੜ ਕਰਦੀ ਕੋਈ ਜੋਤ ਦਿਸੇਗੀ। ਇੱਕ ਜੋਤ ਅੱਖਾਂ ਖੋਲ ਕੇ ਦਿਸਦੀ ਏ, ਪਿਆਰਿਆ ਅੰਦਰ ਵਾਲੀ ਜੋਤ ਨੇਤਰ ਬੰਦ ਕਰਕੇ ਦਿਸਦੀ ਹੈ। ਚਰਨ ਦ੍ਰਿਸ਼ਟ ਮੂੰਦ ਦੇਖੈ ਗਰੀਬ ਦ੍ਰਿਸ਼ਟ ਕਹਿ, ਜਗ ਮਗ ਜੋਤ ਉਨ ਮਨੀ ਸ਼ੁੱਧ ਪਾਵੇਗੀ। ਅਗਲਾ ਬਚਨ ਨਾ ਕੀਤਾ ਸੁਰਤ ਸੰਕੋਚਿਤ ਹੀ, ਜਦੋਂ ਤੂੰ ਬਾਹਰ ਜੀਵਨ ਜੀਨਾ ਤੇ ਸੁਰਤ ਨੂੰ ਖਿਲਾਰ ਕੇ ਜੀਨਾ ਤੇ ਜਦੋਂ ਆਤਮਕ ਜੀਵਨ ਜੀਨਾ ਆਪਣੀ ਸੁਰਤ ਨੂੰ ਸੰਕੋਚ ਲੈ, ਆਪਣੇ ਅੰਦਰ ਦੇ ਧਿਆਨ ਨੂੰ ਇਕਾਗਰ ਕਰ ਲੈ। ਸੁਰਤ ਸੰਕੋਚਿਤ ਹੀ ਵਜਰ ਕਪਾਟ ਖੋਲ, ਨਾਦ ਬਾਦ ਪਰ ਅਨਦ ਲਿਵ ਲਾਵਗੀ। ਪਿਆਰਿਆ ਜਿਹੜੇ ਬਾਹਰ ਦੇ ਗਾਣੇ ਤੂੰ ਸੁਣਨਾ, ਬਾਹਰ ਦੇ ਗੀਤ ਸੰਗੀਤ ਸੁਣਨਾ ਨਾ, ਸੱਚ ਜਾਣੀ ਜਦੋਂ ਅੰਦਰ ਦਾ ਕੀਰਤਨ ਸੁਣਦੀ ਜਾਚ ਆ ਗਈ, ਜਦੋਂ ਅੰਦਰੋਂ ਵਾਹਿਗੁਰੂ ਵਾਹਿਗੁਰੂ ਸੁਣਦੀ ਜਾਚ ਆ ਗਈ, ਬਾਹਰ ਦੇ ਸੰਗੀਤ ਬਿਲਕੁਲ ਫਿੱਕੇ ਪੈ ਜਾਂਦੇ, ਬਾਹਰ ਦੇ ਸੰਗੀਤ ਦੀ ਕੋਈ ਕੀਮਤ ਨਹੀਂ ਰਹਿ ਗਈ। ਇਹ ਭਾਈ ਸਾਹਿਬ ਭਾਈ ਗੁਰਦਾਸ ਜੀ ਦਾ ਫੈਸਲਾ ਹੈ, ਉਹ ਰੰਗ ਰਤੜੇ ਸਿੱਖ ਨੇ। ਕਵਿਤਾ ਵਿੱਚ ਇਹ ਬਚਨ ਕਿਹਾ, ਸੁਰਤ ਸੰਕੋਚਤੀ ਵਜਰ ਕਪਾਟ ਖੋਲ, ਉੱਥੇ ਫਿਰ ਹੋਵੇਗਾ ਕਿ ਅਨਹਤ ਲੇਵ ਵਿੱਚ ਤੂੰ ਜੁੜੇਗਾ। ਉਹ ਲੇਵ ਜਿਹੜਾ ਨਿਰੰਤਰ ਅੰਦਰ ਕੀਰਤਨ ਚੱਲੇ, ਸ਼ਬਦ ਚੱਲੇ। ਸੁਰਤ ਸੰਕੋਚਤੀ ਵਜਰ ਕਪਾਟ ਖੋਲ, ਨਾਦ ਬਾਦ ਪਰ ਅਨਹਤ ਲਿਵ ਲਾਵਹੀ। ਬਚਨ ਬਸਰਜਿਤ ਅਨਰਸ ਰਹਿਤ ਹੋਵੇ, ਜਦੋਂ ਆਪਣੀ ਜ਼ਬਾਨ ਤੇ ਕਾਬੂ ਪਾ ਕੇ ਅੰਦਰ ਦਾ ਰਸ ਚੱਖੇਗਾ ਪਿਆਰਿਆ, ਫਿਰ ਸੁੱਕੀ ਰੋਟੀ ਵੀ ਅੰਮ੍ਰਿਤ ਬਣ ਜਾਏਗੀ। ਜੇ ਆਤਮਕ ਜੀਵਨ ਨਹੀਂ ਜੀਏਗਾ ਤੇ ਬਾਹਰ ਦਾ 36 ਪ੍ਰਕਾਰ ਦਾ ਭੋਜਨ ਵੀ ਜ਼ਹਿਰ ਬਣ ਜਾਏਗਾ। ਮੈਂ ਇੱਕ ਪ੍ਰਮਾਣ ਬਾਣੀ ਵਿੱਚੋਂ ਅਰਜ਼ ਕਰਾਂ, ਕਿਰਪਾਲੂ ਦਾਤਾ ਜੀ ਨੇ ਜਿਹੜੇ ਆਤਮਕ ਜੀਵਨ ਜੀਂਦੇ ਨੇ ਉਹਨਾਂ ਸੰਬੰਧੀ ਇੱਕ ਬਚਨ ਕਿਹਾ ਸੀ। ਅਸਲ ਵਿੱਚ ਬਾਬਾ ਜੀ ਨਾ, ਬਾਬਾ ਨਾਨਕ ਸਾਹਿਬ ਸੱਚੇ ਪਾਤਸ਼ਾਹ ਸਭ ਤੇ ਮੇਲ ਕਰਦੇ ਨੇ, ਪਰ ਜਿੰਨਾ ਗਰੀਬ ਨੂੰ ਗਲੇ ਲਾਉਂਦੇ ਨੇ ਨਾ, ਮੇਰਾ ਬਾਬਾ ਅਮੀਰ ਨਿਵਾਜ ਨਹੀਂ। ਚੇਤੇ ਰੱਖਿਓ ਗਰੀਬ ਨਿਵਾਜ ਹੈ, ਗੱਲ ਵੱਖਰੀ ਕਿ ਸਿੱਖ ਅਮੀਰ ਨਿਵਾਜ ਬਣ ਗਿਆ ਹੈ। ਭਾਈ ਲਾਲੋ ਦੇ ਘਰ ਬੈਠਦਾ, ਮਲਕ ਭਾਗੋ ਦੇ ਤਰਲਿਆਂ ਦੀ ਪਰਵਾਹ ਨਹੀਂ ਕਰਦਾ ਤੇ ਸਪਸ਼ਟ ਸਾਹਮਣੇ ਕਹਿੰਦਾ ਕਿ ਤੇਰੇ ਘਰ ਦੀ ਰੋਟੀ ਸਾਡੇ ਅੰਦਰ ਨੂੰ ਟਿਕਣ ਨਹੀਂ ਦੇ, ਤੇਰੇ ਘਰ ਦੀ ਰੋਟੀ ਵਿੱਚ ਵੀ ਸਾਨੂੰ ਖੂਨ ਹੈ, ਖੂਨ ਦਿਸਦਾ ਪਿਆ ਤੇ ਦਿਖਾਇਆ। ਮੈਂ ਜਿਹੜੀ ਬੇਨਤੀ ਕਰਨ ਲੱਗਾ, ਕਿਰਪਾਲੂ ਦਾਤਾ ਜੀ ਨੇ ਬਾਣੀ ਵਿੱਚ ਇੱਕ ਮੇਲ ਭਰਿਆ ਬਚਨ ਕਿਹਾ, ਕਹਿੰਦੇ ਜਿਹੜਾ ਬੰਦਾ ਆਤਮਕ ਜੀਵਨ ਜੀਂਦਾ, ਅੰਦਰ ਦਾ ਰਸ ਮਾਣਦਾ, ਉਹਦੇ ਘਰ ਦੀ ਸੁੱਕੀ ਰੋਟੀ ਮਿਲ ਜਾਏ ਤੇ ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਉਹ ਸੱਚ ਜਾਣੋ ਅੰਮ੍ਰਿਤ ਹੈ ਤੇ ਰੱਬ ਤੋਂ ਟੁੱਟਾ ਹੋਇਆ ਕਈ ਕੌਲੀਆਂ ਸਜਾ ਕੇ ਰੱਖਦਾ ਨਾ, ਸੱਚ ਜਾਣਿਓ ਉਹਦਾ ਭੋਜਨ ਜ਼ਹਿਰ ਦੀ ਤਰ੍ਹਾਂ ਹੈ। ਬੰਦਗੀ ਕਰਨ ਵਾਲਾ ਆਪਣੇ ਤਨ ਦੀ ਪਾਤੀ ਕੋਈ ਕੰਬਲੀ ਵੀ ਸੱਚ ਜਾਏ ਕਿਸੇ ਦੇ ਤਨ ਤੇ ਉਹ ਪਾਤੀ ਕੰਬਲੀ ਲੋਕ ਪਰ ਲੋਕ ਪਤ ਤੱਕ ਦੀਏ ਤੇ ਸੱਚ ਜਾਣਿਓ ਰੱਬ ਤੋਂ ਟੁੱਟਾ ਹੋਇਆ ਛੇਰੇਸ਼ਮੀ ਪੁਸ਼ਾਕੇ ਵੀ ਦੇ ਜਾਏ, ਸਰਪਾਓ ਵੀ ਦੇ ਜਾਏ, ਖਿਮਾ ਕਰਿਓ ਉਹ ਸਰਪਾਓ ਜਿਹੜੇ ਨੇ ਉਹ ਪੁਸ਼ਾਕੇ ਜਿਹੜੇ ਨੇ ਉਹ ਪਤ ਮਿੱਟੀ ਵਿੱਚ ਰੋਲ ਦਿੰਦੇ। ਹਜ਼ੂਰ ਨੇ ਬਾਣੀ ਵਿੱਚ ਬਚਨ ਕੀਤਾ, ਕਹਿਣ ਲੱਗੇ ਸੰਤਨ ਕਾ ਦਾਨਾ ਰੁਖਾ। ਹੁਣ ਦਾਣਾ ਤੇ ਦਾਣਾ ਹੀ ਏ, ਜਿਹੜਾ 36 ਪ੍ਰਕਾਰ ਦਾ ਭੋਜਨ ਬਣਿਆ ਉਹ ਅੰਨ ਨਹੀਂ ਪਿਆਰਿਓ, ਅੰਨ ਇੱਕੋ ਜਿਹਾ ਹੈ ਪਰ ਜਿਹੜਾ ਜੀਵਨ ਹੈ ਉਹ ਇੱਕੋ ਜਿਹਾ ਨੇ। ਸੰਤਨ ਕਾ ਦਾਨਾ ਰੁਖਾ ਸੋ ਸਰਬ ਨਿਧਾਨ, ਗ੍ਰਹਿ ਸਾਖਤ 36 ਪ੍ਰਕਾਰ ਤੇ ਬਿਖੂ ਸਮਾਨ। ਭਗਤ ਜਨਾ ਕਾ ਲੂਗਰਾ ਓਡ ਨਗਨ ਨਾ ਹੋਈ, ਸਾਖਤ ਸਿਰ ਤੋਂ ਰੇਸ਼ਮੀ ਪੈਰ ਪਤ ਹੋਈ। ਰੱਬ ਦੀ ਬੰਦਗੀ ਕਰਨ ਵਾਲਾ ਕਿਉਂਕਿ ਉਹ ਆਤਮਕ ਜੀਵਨ ਜੀ ਲਿਆ ਹੈ। ਮੈਂ ਅਰਜ਼ ਜਿਹੜੀ ਕਰਨਾ ਪਿਆ, ਇਸ ਰਸਨਾ ਨੂੰ ਦੁਨੀਆਂ ਦੇ ਰਸ ਤੋਂ ਉਠਾਣਾ ਚਾਹੁੰਦੇ ਤੇ ਪਰਮਾਤਮਾ ਦੇ ਨਾਮ ਰਸ ਵਿੱਚ ਜੁੜ ਜਾ। ਹਜ਼ੂਰ ਕਹਿ ਰਹੇ ਨੇ ਬਚਨ ਵਿਸਰਜਿਤ ਅਨ ਰਸ ਰਹਿਤ ਹਵੈ, ਨਿਚਰ ਧਾਰ ਅਪਾਰ ਅਪਿਓ ਪਿਆਵਗੀ। ਪਿਆਰਿਆ ਫਿਰ ਤੇਰੇ ਅੰਦਰ ਉਹ ਰਸ ਆਵੇਗਾ ਜਿਹੜਾ ਤੇਰੇ ਦੁਨੀਆਂ ਦੇ ਰਸਾਂ ਨੂੰ ਫਿੱਕਿਆਂ ਪਾ ਦੇ। ਮੈਂ ਬੇਨਤੀ ਜਿਹੜੀ ਕਰ ਰਿਹਾ, ਪਹਿਲੀ ਬੇਨਤੀ ਹੈ ਰੱਬ ਨੂੰ ਸਾਈ ਨੂੰ ਭੁਲਾ ਦੇਣਾ। ਗੁਰੂ ਦੀ ਨਜ਼ਰ ਵਿੱਚ ਇੱਕ ਮੌਤ ਹੈ, ਬਾਬਾ ਜੀ ਦੀ ਬਾਣੀ ਵਿੱਚ ਪ੍ਰਮਾਣ ਹੈ। ਹਜ਼ੂਰ ਕਹਿੰਦੇ ਨੇ ਅੰਮ੍ਰਿਤ ਬਚਨ, ਜਿਨ ਹਰ ਹਿਰਦੈ ਨਾਮ ਨਾ ਬਸਿਓ, تن مات کیجے کر بانجا تن سنجی دے تیرا بن نام ہے کوئی کھپ کھپ موے کرانجا. حضور فرماندے نے ہر بسرت صدا خواری تا کو دھوکھا کہاں بیاپ جا کو اوٹ تمہاری. دل سمرن جو جیون بلنا سرپ جیسے ارجاری. سمرن تو بنا زندگی اس طرح جی میں سپ کی زندگی ہے. سپ جنی عمر بڑھتی ہے اتنا زہر ہور گھولتا ہے. بل سمرن جو جیون بلنا سرپ جیسے ارجاری. نو کھنڈن کو راج کماوے انت چلے گو ہاری. نام تو بنا زندگی نہیں. بابا جی بانی وچ بچن کرتے نے مل میرے گوبند اپنا نام دیو. نام بنا ترگ ترگ سنیہ. نام بنا جو پیرے کھائے وہ زندگی نہیں. جو کوکر جھوٹن میں پائے. نام بنا جیتا ویوہار جو مرتک متیا شنگار. نام پسار کرے رس بھوگ سکھ سپنے نہیں تن میں روگ. وہ اصل وچ زندگی نہیں. نام نو بنا کے سچے پاتشاہ میر کرتے نے پاوت رلیا جوبن بلیا. نام بنا ماسی سنگالیا. تو جنیاں مرضی لڈیاں پائی جا جنا مرضی تو نچی جا سچے بادشاہ کہندے نے نام تو بنا مٹی وچ رل جائے گا. پاوت رلیا جوگن بلیا. نام بنا ماٹی سنگ رلیا کان کنڈلیا. کنا وچ تو سونے دے کنڈل بھی پائی پھرے گا. ٹھیک ہے دنیا وچ تو اپنی رسم ادا پیاں کرنا ہے فیشن پرستی وچ پیاں ہے. سر سچے بادشاہ نے مدت پہلا بچن کہ کان کنڈلیا بستر اڈلیا شیج سخلیا من کر بلیا تلے کنچریا تھلے بڑا قیمتی خاصی ہے. سر کنک چھتریاں تے سر دے اتے سونے دی چھتری ہے. ہن دیکھو اتنا سکھ کسی کول ہوئے وہ جوانی دے نشے وچ چور نچے بھی وہ گائے بھی وہ ٹپے بھی وہ دے گھر وچ بستر بھی ہون شیج بھی ہوئے چنگی سواری ہوئے تے سر دے اتے سونے دے چھتر چلدے ہن صاحب کہندے جیون نہیں سچ جانی وہ بندہ تا اس طرح جویں ایک خاک دا پتلا کھلوتا ہو. پاوت رلیا جوبن بلیا نام بنا ماٹی سنگ رلیا کان کنڈلیا بستر اڈلیا شیش سخلیا منگر بلیا تلے کنچریا سر کنک چھتریاں ہر بھگت بل بنا لے ترن گدریا. ایک اور جیون ہے سائیں بھول جائے آتمک موت ہے. بانی وچوں انہاں دے دیدار کرو جڑے ایک سواس وی رب نو کلا دے. انہاں دا جیون ہی سمرن ہے. گرو گرنتھ صاحب جی دے امرت بچن گرو نانک صاحب جی نے ایک پرمان دیتا ہے بہت سونا. جے پوچھا دادا کوئی ادھا گھنٹا سمرن کر کے کوئی ایک گھنٹا سمرن کر کے اندر دی ترپتی نہیں. سچے بادشاہ تے پرمان دے دے کہ سمرن ہی جیون ہے. حضور بخشش کر دے نے کہ مارو تھل دی دھرتی ہے ریت تپ دی پئی تے جے سویرے اس مارو تھل وچ میہ پے تے اے کہہ دئیے بھی ہن ایسے میہ دی ضرورت نہیں. کہن لگے میہ ختم دی دے رہے ریت پھر سکی اڈے گی. مارو تھل وچ جتنا مرضی میہ پے جائے وہ کدی مارو تھل رجدا نہیں. صاحب کہندے اد بلدی ہووے. دیکھو جن سمرن نو ہی اپنا جیون بنا لیا ہے سمرن ہی وہ جیون ہے. حضور کہندے نے مارو تھل ریت نہیں رجدی اگ بلدی ہوے تے لکڑا کوڑے پا کے کہیے اج سارا دن لکڑا پا دیو تے اگ شام نو رج جائے گی. سچے پاتشاہ میر کردے نے پیاریا جتنی مرضی لکڑا ستی جان اگ نے کدی نہیں رجنا. اگ نے ہور تڑپنا ہے. تیسرا کرپان کرمالو کرپالو داتا جی نے دتا کہ ایک بندہ راج گدی تے بیٹھا وہ بزرگی آ گئی مرن کنارے تے جے او دے اندر دی خوش نو دیکھو تے کھما کریو او دے اندر دی جڑی تڑپ او کدی وی راہ چھڈن نو تیار نہیں. میں کھن عرض کراں شریر ججری ہو سکدا ہے عمر زیادہ ہو سکدی ہے پر واشنا کدی وی پرانی نہیں ہوندی. گرو گرنتھ صاحب وچ ایک شبد ہے بھگت جی دا. انہاں نے بچن کیتا کہ میں او بندہ دیکھیا ہے جدے کیش کمل دے فل ورگے چٹے چٹے کیش ہو گئے اکھاں اودیاں دا جوت چلی گئی پانی وگدا ہے اکھاں بھی سک گئیاں نے کن اودے سندے نہیں تے جدوں کتے بولدا ہے اتنا دھیما بولدا ہے انج لگدا ہے جویں ستویں پتال وچوں بولدا ہوئے. میری بینتی سمجھو کہ گرسکھو یہ من دی حالت کی ہے جو بابا جی نے بانی وچ کیا ہے. کیونکہ گربانی ایک شیشہ ہے ਜਦੋਂ ਅਸੀਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਸਾਹਮਣੇ ਜਾਂਦੇ ਹਾਂ ਨਾ, ਸਾਡੇ ਚਿਹਰੇ ਨੂੰ ਸ਼ੀਸ਼ਾ ਦੱਸ ਦਿੰਦਾ ਵੀ ਤੂੰ ਇਸੇ ਕਰਕੇ ਖਲੋਤਾ। ਜੇ ਕਰੂਪ ਹੈ ਤੇ ਸ਼ੀਸ਼ੇ ਨੇ ਕਰੂਪਤਾ ਹੀ ਦੱਸਣੀ ਹੈ। ਭਾਈ ਗੁਰਦਾਸ ਜੀ ਨੇ ਬਚਨ ਕਿਆ ਕਹਿਣ ਲੱਗੇ, ਜੋਕਰ ਨਿਰਮਲ ਆਰਤੀ ਜਗ ਵੇਖਣ ਵਾਲਾ ਜੇ ਹਾਂ ਮੂੰਹ ਕਰ ਭਾਲੀਏ ਤੇ ਉਹ ਦੇਖਾ ਲਾ, ਜਿਉ ਜਿਹਾ ਚਿਹਰਾ ਲੈ ਕੇ ਜਾਏਗਾ ਬਾਬਾ ਜੀ ਨੇ ਉਹ ਕੋਈ ਤੇਰੇ ਚਿਹਰੇ ਨੂੰ ਦਿਖਾ ਦੇ। ਉੱਥੇ ਉਹਨਾਂ ਬਚਨ ਕਿਆ ਕਹਿਣ ਲੱਗੇ, ਪੁੰਡਰ ਕੁਸ਼ਮ ਬੰਦੇ ਦੇ ਕੇਸ ਜਿਹੜੇ ਨੇ ਉਹ ਕਮਲ ਦੇ ਫੁੱਲ ਵਰਗੇ ਚਿੱਟੇ ਹੋ ਗਏ, ਬਿਲਕੁਲ ਕੇਸ ਜਿਹੜੇ ਨੇ ਦਾੜੀ ਪੂਰ ਹੋ ਗਈ। ਪੁੰਡਰ ਕੁਸ਼ਮ ਕੇਸ ਤੇ ਭੌੜੇ ਸਪਤ ਪਤਾਲ ਕੀ ਬਾਣੀ, ਜਦੋਂ ਬੋਲਦਾ ਇੰਝ ਲੱਗਦਾ ਸੱਤਵੇਂ ਪਤਾਲ ਚੋਂ ਬੋਲਦਾ, ਲੋਚਨ ਸ਼ਰਮੈ ਅੱਖਾਂ ਠਾਗੀਆਂ ਪਾਣੀ ਸੋਗੇ, ਬਲ ਬੁੱਧ ਨਾਠੀ ਉਹਦਾ ਸਰੀਰ ਦਾ ਬਲ ਚਲਾ ਗਿਆ, ਗੱਲ ਕਰਦਾ ਤੇ ਭੁੱਲ ਜਾਂਦਾ, ਕਹਿੰਦਾ ਅਕਲ ਚਲੀ ਗਈ। ਸਾਹਿਬ ਕਹਿੰਦੇ ਨੇ ਵਾਸਨਾ ਨੂੰ ਪੁੱਛ ਕੇ ਦੇਖੋ, ਕਾਮ ਪਵਿਤ ਮਦਾਨੀ, ਉਹਦੇ ਅੰਦਰ ਕਾਮ ਦੀ ਵਾਸਨਾ ਅਜੇ ਵੀ ਭਟਕਦੀ ਪਈ, ਕਿਉਂਕਿ ਸਰੀਰ ਦੇ ਪੁਰਾਣੇ ਹੋਣ ਨਾਲ ਵਾਸਨਾ ਪੁਰਾਣੀ ਨਹੀਂ ਹੁੰਦੀ। ਵਾਸਨਾ ਨੂੰ ਜੇ ਕੋਈ ਮਿਟਾ ਸਕਦਾ ਤੇ ਕੇਵਲ ਗੁਰੂ ਕਾ ਸ਼ਬਦ। ਇੱਕ ਦਿਨ ਅਰਜ਼ ਕੀਤੀ ਸੀ, ਅਟੈਚਮੈਂਟ ਹੀ ਡਿਟੈਚਮੈਂਟ ਪੈਦਾ ਕਰੇਗੀ, ਜੇ ਅਸੀਂ ਜੁੜਦੇ ਨਹੀਂ ਤੇ ਵਾਸਨਾਵਾਂ ਤੋਂ ਟੁੱਟ ਕਿਵੇਂ ਜਾਵਾਂਗੇ। ਭੁਲੇਖੇ ਵਿੱਚ ਹੀ ਹੈ ਨਾ, ਮੈਂ ਜੀ ਸਾਨੂੰ ਕਦੀ ਕਾਮ ਨੀ ਪੁਰਿਆ, ਕਦੀ ਲਾਲਚ ਨੀ ਪੁਰਿਆ, ਕਿਉਂ? ਹਾਂ, ਜੇ ਤੂੰ ਜੁੜ ਗਿਆ ਸ਼ਬਦ ਹੀ ਉਹਨੂੰ ਮਿਟਾ ਸਕਦਾ, ਜੁੜਨ ਤੋਂ ਬਿਨਾਂ ਟੁੱਟਿਆ ਨਹੀਂ ਜਾ ਸਕਦਾ। ਕੁਦਰਤ ਦਾ ਇੱਕ ਨਿਯਮ ਹੈ, ਬਾਬਾ ਜੀ ਨੇ ਬਾਣੀ ਵਿੱਚ ਕਿਹਾ, ਇਹ ਰਸ ਛੱਡੇ ਉਹ ਰਸ ਆਵਾ, ਉਹ ਰਸ ਪੀਆ ਇਹ ਰਸ ਨਿਭਾਵਾ, ਕਿਉਂਕਿ ਮਨ ਨੇ ਰਸ ਮੰਗਣਾ ਹੀ ਮੰਗਣਾ ਹੈ। ਵਾਸ਼ਨਾ ਦੀ ਥਾਂ ਤੇ ਰੁਖਾਨੀਅਤ ਦਾ ਰਸ ਹੋ ਜਾਏ ਤੇ ਵਾਸ਼ਨਾ ਆਪਣੇ ਆਪ ਖਤਮ ਹੋ ਜਾਂਦੀ। ਕਿਰਪਾਲੂ ਦਾਤਾ ਜੀ ਦੇ ਅੰਮ੍ਰਿਤ ਬਚਨਾਂ ਵੱਲ ਆਪਾਂ ਆਈਏ। ਹਜ਼ੂਰ ਨੇ ਮਿਹਰ ਕੀਤੀ, ਕਹਿੰਦੇ ਨੇ ਪਾਣੀ ਵਰਸਦਾ ਹੋਵੇ ਮਾਰੂ ਛਲ ਦੀ ਰੱਜਦਾ, ਅੱਗ ਬਲਦੀ ਹੋਵੇ ਤੇ ਲੱਕੜਾਂ ਪਾਈ ਜੋ ਅੱਗ ਨੀ ਰੱਜਦੀ, ਰਾਜ ਗੱਦੀ ਤੇ ਬੈਠਾ ਹੋਇਆ ਬੰਦਾ ਅੰਤਲੇ ਸਵਾਸਾਂ ਤੱਕ ਵੀ ਮਰਦਾ ਵੀ ਗੱਦੀ ਨੀ ਛੱਡਦਾ, ਤੇ ਜੇ ਕੋਈ ਨਦੀਆਂ ਭਰ ਭਰ ਕੇ ਸਮੁੰਦਰ ਵਿੱਚ ਪਈ ਜਾਣ ਤੇ ਕੀ ਕਦੀ ਨਦੀਆਂ ਕਹਿਣਗੀਆਂ ਅਸੀਂ ਸਮੁੰਦਰ ਨੂੰ ਭਰ ਦਿੱਤਾ? ਤੇ ਮਹਾਂਪੁਰਸ਼ਾਂ ਨੇ ਦੋ ਅਰਥ ਕੀਤੇ, ਕਹਿੰਦੇ ਨਦੀਆਂ ਦਾ ਪਾਣੀ ਸਾਰਾ ਦਰਿਆ ਸਮੁੰਦਰ ਵਿੱਚ ਆ ਗਏ, ਸਦੀਆਂ ਹੋ ਗਈਆਂ ਸਮੁੰਦਰ ਵਿੱਚ ਨਦੀਆਂ ਦਰਿਆ ਪੈਂਦੇ ਨੇ, ਕਦੀ ਕਿਸੇ ਕਹਿ ਕਿ ਅੱਜ ਤੋਂ ਬਾਅਦ ਪਾਣੀ ਨੇ ਉੱਥੇ ਜਾਣਾ ਕਿਉਂਕਿ ਸਮੁੰਦਰ ਰੱਜ ਗਿਆ? ਇੰਨਾ ਪਾਣੀ ਲੈ ਕੇ ਵੀ ਸਮੁੰਦਰ ਨਹੀਂ ਰੱਜਿਆ। ਦੂਜੀ ਗੱਲ ਕਿ ਜੇ ਸੋਕਾ ਪੈ ਜਾਏ ਤੇ ਕੀ ਸਮੁੰਦਰ ਸੁੱਕ ਜਾਏਗਾ? ਜਿੰਨਾ ਮਰਜ਼ੀ ਪਾਣੀ ਉਹ ਤੋਂ ਉਠਾ ਜਾਏ ਫਿਰ ਉਹਨੇ ਭਰਿਆ ਜਾਣਾ। ਸੱਚੇ ਪਾਤਸ਼ਾਹ ਮੇਰ ਕਹਿੰਦੇ ਨੇ, ਜੇ ਤੂੰ ਮੇਰੇ ਸਿਮਰਨ ਬਾਰੇ ਪੁੱਛਣਾ, ਧੰਨ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਨੇ, ਮੀਂਹ ਪਏ ਮਾਰੂ ਛਲ ਨੀ ਰੱਜਦਾ, ਬਾਲਣ ਨਾਲ ਅੱਗ ਨੀ ਕਦੀ ਰੱਜਦੀ, ਰਾਜ ਕਰਕੇ ਆਦਮੀ ਕਦੀ ਨੀ ਰੱਜਦਾ, ਸਮੁੰਦਰ ਪਾਣੀ ਜਿਤਨਾ ਪੈ ਜਾਏ ਕਦੀ ਰੱਜਦਾ ਨਹੀਂ। ਸੱਚ ਜਾਣੀ ਦੇ ਨਾਮ ਬਾਰੇ ਪੁੱਛਣਾ, ਜੇ ਰੱਬ ਕਈ ਯੁੱਗ ਸਾਲ ਕਈ ਕਰੋੜਾਂ ਯੁੱਗ ਜ਼ਿੰਦਗੀ ਦੇ ਦੇ, ਉਹਨੂੰ ਜਪ ਜਪ ਕੇ ਅੰਦਰ ਰੱਜਣਾ ਨੀ, ਕਿਉਂਕਿ ਨਾਮ ਹੀ ਜੀਵਨ ਬਣ ਗਿਆ। ਸੱਚੇ ਪਾਤਸ਼ਾਹ ਦੇ ਬਚਨ ਨੇ ਕਹਿਣ ਲੱਗੇ, ਮਾਰੂ ਮੀਂਹ ਨਾ ਤ੍ਰਿਪਤਿਆ, ਨਾਮ ਹੀ ਜੀਵਨ ਹੈ। ਮਾਰੂ ਮੀਂਹ ਨਾ ਤ੍ਰਿਪਤਿਆ, ਅੱਗੀ ਲਹਿ ਨਾ ਭੁੱਖ, ਰਾਜਾ ਰਾਜ ਨਾ ਤ੍ਰਿਪਤਿਆ, ਸਾਇਰ ਭਰੇ ਕਿ ਸੁੱਖ। ਕਹਿਣ ਲੱਗੇ ਪਿਆਰਿਆ, ਨਾਨਕ ਸੱਚੇ ਨਾਮ ਕੀ ਕੇਤੀ ਪੁੱਛਾਂ, ਪੁੱਛ ਕਦੀ ਦੇਖੋ। ਜਦੋਂ ਸਿਮਰਨ ਕਰਨ ਵਾਲਾ ਜਿਹਦਾ ਜੀਵਨ ਸਿਮਰਨ ਬਣ ਜਾਏ, ਵਾਹਿਗੁਰੂ ਵਾਹਿਗੁਰੂ ਜਪੇ, ਉਹਦੀ ਜ਼ਿੰਦਗੀ ਹੀ ਦਾਤੇ ਦੇ ਚਰਨਾਂ ਵਿੱਚ ਜੁੜ ਜਾਏ। ਗੁਰਮੁਖ ਬੈਠੇ ਨੇ, ਗੁਰਮੁਖ ਸਿੱਖਿਆ ਵਿੱਚ ਇੱਕ ਦਿਨ ਬਹੁਤ ਸੋਹਣਾ ਬਚਨ ਪੜਿਆ ਵੀ ਤੇ ਸੁਣਾਇਆ ਵੀ, ਮੈਂ ਉਹ ਆਪ ਨਾਲ ਜ਼ਰੂਰ ਸਾਂਝਾ ਕਰਦੇ। ਗੁਰਮੁਖ ਸਿੱਖਿਆ ਭਾਈ ਸਾਹਿਬ ਭਾਈ ਵੀਰ ਸਿੰਘ ਹੋਣਾ ਦੇ ਆਪਣੇ ਜੀਵਨ ਨਾਲ ਸੰਬੰਧਿਤ ਕੁਝ ਘਟਨਾਵਾਂ ਨੇ। ਉਹਨਾਂ ਨੇ ਇੱਕ ਬੜੀ ਸੋਹਣੀ ਗੱਲ ਕਹੀ, ਪਿੰਡ ਦਾ ਜ਼ਿਕਰ ਨਹੀਂ ਕੀਤਾ, ਬਸ ਇੰਨਾ ਕੁ ਸ਼ਬਦ ਕਿਹਾ ਕਿ ਲੁਧਿਆਣੇ ਤੋਂ ਕੁਛ ਮੀਲ ਦੂਰ ਇੱਕ ਪਿੰਡ ਹੈ, ਉਸ ਵੇਲੇ ਦੀ ਉਹਨਾਂ ਗੱਲ ਕੀਤੀ। ਕਹਿੰਦੇ ਨੇ ਉੱਥੇ ਇੱਕ ਜ਼ਿਮੀਂਦਾਰ ਨੂੰ ਨਾਮ ਦੀ ਚੇਤਕ ਲੱਗ ਗਈ। ਲੱਗੀ ਕਿਵੇਂ ਕਿ ਇੱਕ ਦਿਨ ਆਪਣੀ ਖੂਹ ਦੀ ਗਾਦੀ ਤੇ ਬੈਠਾ ਸੀ ਤੇ ਟਿੰਡਾਂ ਵਾਲਾ ਖੂਹੇ ਬਲਦ ਹੱਕਦਾ, ਪਾਣੀ ਟਿੰਡਾਂ ਵਿੱਚੋਂ ਬਾਹਰ ਆਉਂਦਾ, ਖੇਤ ਸਿੰਜਦਾ ਪਿਆ ਹੈ। ਇੰਨੀ ਦੇਰ ਨੂੰ ਕਹਿੰਦੇ ਨੇ ਕੋਈ ਰਮਤਾ ਸਾਧੂ ਆ ਗਿਆ। ਧਿਆਨ ਦਿਆ ਕਿ ਜਦੋਂ ਸਿਮਰਨ ਹੀ ਜੀਵਨ ਬਣ ਜਾਏ। ਰਮਤਾ ਸਾਧੂ ਆਇਆ, ਉਸ ਫਕੀਰ ਨੇ ਕਿਹਾ ਜੱਟ ਨੂੰ, ਜ਼ਿਮੀਂਦਾਰ ਨੂੰ, ਜੱਟਾ ਭਲੇ ਲੋਕਾਂ ਪਿਆਸ ਲੱਗੀ ਹੈ, ਮੈਨੂੰ ਪਾਣੀ ਪਿਲਾ ਦਿਆ। ਬਚਨ ਸੁਣੇ ਫਕੀਰ ਦੇ ਤੇ ਮਨ ਵਿੱਚ ਆਇਆ ਮਨਾ ਕਿ ਫਕੀਰ ਆਇਆ, ਕਿਤੇ ਨੂੰ ਭੁੱਖ ਨਾ ਲੱਗੀ ਹੋਵੇ। ਹੁਣ ਮੇਰੇ ਕੋਲ ਹੈ ਕਿ ਕੋਲ ਖੂਹ ਤੇ ਬੱਜੀ ਸੀ ਗਾਂ, ਉਹਨੇ ਝੱਬਦੇ ਹੀ ਛੇਤੀ ਨਾਲ ਗਾਂ ਝੋਲੀ ਕਹਿੰਦਾ ਫਕੀਰ ਬਾਬਾ ਥੋੜਾ ਸਮਾਂ ਜਿਹਾ ਰੁਕ ਜਾ। ਜਦੋਂ ਰੁਕ ਗਿਆ ਉਹਨੇ ਗਾਂ ਚੋਈ ਤੇ ਟਿੰਡ ਵਿੱਚ ਜਿਹੜਾ ਪਾਣੀ ਪਾਇਆ ਸੀ ਉਸ ਪਾਣੀ ਦੇ ਵਿੱਚ ਦੁੱਧ ਪਾ ਕੇ ਕੱਚੀ ਲੱਸੀ ਬਣਾ ਦਿੱਤੀ। ਨਾਲੇ ਫਕੀਰ ਨੂੰ ਕਹਿੰਦਾ ਲੈ ਬਾਬਾ ਆ ਪੀ। ਫਕੀਰ ਨੇ ਉਹ ਕੱਚੀ ਲੱਸੀ ਪੀਤੀ ਤੇ ਪੀਣ ਤੋਂ ਬਾਅਦ ਕਹਿੰਦਾ ਜੱਟ ਨੂੰ ਜ਼ਿਮੀਂਦਾਰਾ ਤੈਨੂੰ ਕਿਵੇਂ ਪਤਾ ਸੀ ਮੈਨੂੰ ਭੁੱਖ ਵੀ ਲੱਗੀ ਹੈ, ਤੈਨੂੰ ਕਿਵੇਂ ਪਤਾ ਸੀ ਮੈਂ ਅੰਦਰੋਂ ਮੈਨੂੰ ਭੁੱਖ ਲੱਗੀ ਹੈ। ਤੇ ਜ਼ਿਮੀਂਦਾਰ ਕਹਿੰਦਾ ਬਾਬਾ ਜੀ ਸੰਤ ਜੀ ਮਹਾਂਪੁਰਸ਼ੋ ਮੈਂ ਤਾਂ ਸਿੱਧੀ ਜੀ ਗੱਲ ਜਾਣਨਾ ਕਿ ਤੁਸੀਂ ਆਏ ਸੋ ਪਾਣੀ ਮੰਗਿਆ ਮੇਰੇ ਕੋਲ ਪਿਆਣ ਵਾਸਤੇ ਕੇਵਲ ਇਹ ਸੀ ਤੇ ਮਨ ਨੇ ਕਿਹਾ ਚੱਲ ਗਾਂ ਚੋਰ ਤਿੰਨ ਵਿੱਚ ਪਾ ਤੇ ਕੱਚੀ ਲੱਸੀ ਪਿਆ ਦੇ ਗਰਮੀ ਦੇ ਦਿਨ ਨੇ। ਕਹਿਣ ਲੱਗੇ ਆ ਜੋ ਕੁਝ ਤੇਰੇ ਕੋਲ ਸੀ ਤੂੰ ਸਾਨੂੰ ਦੇ ਦਿੱਤਾ, ਆ ਜੋ ਕੁਝ ਸਾਡੇ ਕੋਲ ਸੀ ਤੈਨੂੰ ਦੇਣੇ। ਹੁਣ ਦੇਖਿਓ ਜਦੋਂ ਕਿਤੇ ਰੱਬ ਮਿਹਰ ਕਰੇ ਪਤਾ ਨੀ ਜ਼ਿੰਦਗੀ ਦੇ ਕਿਹੜੇ ਮੋੜ ਤੇ ਕਿਸ ਕਮਾਈ ਵਾਲੇ ਨੇ ਟੱਕਰ ਜਾਣਾ ਹੈ। ਹਰ ਵੇਲੇ ਆਪਣੇ ਭਾਂਡੇ ਨੂੰ ਕਦੀ ਬਾਬਾ ਨਾਨਕ ਜੀ ਦਾ ਸ਼ਬਦ ਜਦੋਂ ਮੈਂ ਪੜ੍ਹਨਾ ਕਹਿੰਦੇ ਨੇ ਕਰ ਕਾਸਾ ਦਰਸ਼ਨ ਕੀ ਭੂਖ, ਜਿਹੜਾ ਸ਼ਬਦ ਆਰੰਭ ਹੁੰਦਾ ਭਉ ਤੇਰਾ ਭਾਂਡ ਖਲੜੀ ਮੇਰਾ ਚੀਤ, ਉਹਦੇ ਵਿੱਚ ਤੁਕ ਹੈ ਕਿ ਕਰ ਕਾਸਾ ਦਰਸ਼ਨ ਕੀ ਭੂਖ ਮੈਂ ਦਰ ਮਾਂਗੂ ਨੀਤਾ ਨੀਤ ਤੋ ਦਰਸ਼ਨ ਕੀ ਕਰੋ ਸਮਾਏ ਮੈਂ ਦਰ ਮੰਗਤ ਭੀਖਿਆ ਪਾਏ। ਕਹਿੰਦੇ ਨੇ ਹੱਥ ਵਿੱਚ ਖੱਪੜ ਪਕੜ ਕੇ ਤੁਰਿਆ ਤੇ ਉੱਚੀ ਉੱਚੀ ਹੋਕੇ ਦੇਣਾ ਕੋਈ ਰੱਬ ਦੇ ਦਰਸ਼ਨਾਂ ਦੀ ਖੈਰ ਮੈਨੂੰ ਪਾ ਦੇ, ਪਤਾ ਨੀ ਜ਼ਿੰਦਗੀ ਦੇ ਕਿਹੜੇ ਮੋੜ ਤੇ ਕਰਨੀ ਵਾਲਾ ਕੋਈ ਟੱਕਰ ਜਾਣਾ। ਹਾਂ ਅੰਦਰ ਦੀ ਜਗਿਆਸਾ ਹੋਵੇ ਜੇ ਚਾਹ ਹੈ ਤੇ ਰਾਹ ਜ਼ਰੂਰ ਮਿਲੇਗੀ। ਤਿੰਨ ਸ਼ਬਦ ਕਦੀ ਭੁੱਲੀਏ ਨਾ, ਚਾਹ ਹੈ ਤੇ ਰਾਹ ਹੈ, ਜੇ ਰਾਹ ਹੈ ਤੇ ਰੱਬ ਦੀ ਦਰਗਾਹ ਹੈ। ਜਿਹਦੇ ਕੋਲ ਰਾਹ ਨੀ ਉਹਨੂੰ ਦਰਗਾਹ ਕਿੱਥੇ ਮਿਲਣੀ ਸੀ, ਜਿਹਦੇ ਕੋਲ ਚਾਹ ਨੀ ਉਹਨੂੰ ਰਾਹ ਕਿੱਥੇ ਮਿਲਣਾ ਹੈ। ਕਹਿਣ ਲੱਗੇ ਆ ਜ਼ਿਮੀਂਦਾਰਾ ਤੇਰੇ ਕੋਲ ਜੋ ਕੁਛ ਤੂੰ ਦੇ ਦਿੱਤਾ ਅਸ ਮੇਰੇ ਕੋਲ ਜੋ ਹੈ ਮੈਂ ਤੈਨੂੰ ਦੇਣਾ। ਸਾਹਮਣੇ ਬਿਠਾ ਕੇ ਕਹਿਣ ਲੱਗੇ ਕਹੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਜਦੋਂ ਕਿਹਾ ਜ਼ਿਮੀਂਦਾਰ ਦੇ ਅੰਦਰ ਦੇ ਭਾਵ ਜਾਗੇ, ਉਹਨੇ ਪਿੱਛੇ ਕਿਹਾ ਵਾਹਿਗੁਰੂ ਵਾਹਿਗੁਰੂ। ਕਹਿਣ ਦੀ ਦੇਰ ਸੀ, ਕਹਿਣ ਲੱਗੇ ਬਸ ਹੁਣ ਜੱਪੀ ਜਾ, ਮੇਰੇ ਫਕੀਰ ਕੋਲ ਕੱਲਾ ਆ ਖੁਸ਼ੀ ਸੀ। ਰੱਬ ਨੇ ਇਹੋ ਜਿਹੀ ਮਿਹਰ ਕੀਤੀ, ਉਹ ਬਹਿੰਦਿਆਂ ਵੀ ਵਾਹਿਗੁਰੂ, ਉੱਠਦਿਆਂ ਵੀ ਵਾਹਿਗੁਰੂ, ਹਲ ਵਾਹੁੰਦਿਆਂ ਵੀ ਵਾਹਿਗੁਰੂ, ਖੂਹ ਨੂੰ ਗੇੜਦਿਆਂ ਵੀ ਵਾਹਿਗੁਰੂ। ਇੰਨੀ ਦਾਦੇ ਦੀ ਮਿਹਰ ਹੋ ਗਈ, ਲੋਕ ਪੈਲੀਆਂ ਵਾਹ ਵਾਹ ਕੇ ਖਾਦ ਪਾ ਪਾ ਕੇ ਫਸਲ ਬੀਜਣ, ਉਹ ਸਿੱਧਾ ਜਿਹਾ ਹਲ ਵਾਹੇ ਤੇ ਛੱਟਾ ਦਿੰਦਿਆਂ ਕਹੀ ਜਾ ਵਾਹਿਗੁਰੂ ਵਾਹਿਗੁਰੂ, ਤੇ ਜਦੋਂ ਫਸਲ ਪੱਕਣ ਦਾ ਵੇਲਾ ਆਵੇ ਤੇ ਉਹਦੀ ਫਸਲ ਦੂਜਿਆਂ ਖੇਤਾਂ ਨੂੰ ਵੱਧ ਨਿਕਲਦੀ। ਪਰਮਾਤਮਾ ਦੀ ਖੇਤ ਉਹਦੀ ਫਸਲ ਵੱਧ ਨਿਕਲਦੀ। ਲੋਕੀ ਚਾਰ ਚੁਫੇਰੇ ਪਤਾ ਲੱਗ ਗਿਆ, ਖੂਹ ਤੇ ਬਹਿ ਗਿਆ, ਵਾਹਿਗੁਰੂ ਵਾਹਿਗੁਰੂ ਦਿਨ ਰਾਤ ਕਰੀ ਜਾਏ, ਸਭ ਕੁਝ ਨੂੰ ਭੁੱਲ ਗਿਆ, ਕੇਵਲ ਵਾਹਿਗੁਰੂ ਚੇਤੇ ਰਹਿ ਗਿਆ। ਤੇ ਉਸ ਵੇਲੇ ਕਹਿੰਦੇ ਨੇ ਇੱਕ ਮਹਾਂਪੁਰਸ਼ ਹਨ, ਸੰਤ ਈਸ਼ਰ ਸਿੰਘ ਜੀ, ਨਿਰਮਲੇ ਮਹਾਂਪੁਰਸ਼, ਹਰਦੁਆਰ ਰਹਿਣ ਵਾਲੇ, ਇਹ ਬੜੀ ਕਰਨੀ ਵਾਲੇ ਸੱਤ ਪੁਰਸ਼ ਹਨ, ਚਾਰ ਵੇਦਾਂ ਦੇ ਗਿਆਤੇ ਸਨ। ਤੇ ਕੱਲੇ ਗਿਆਤੇ ਨੇ, ਅਸਲ ਵਿੱਚ ਅੰਦਰ ਦੇ ਵੀ ਗਿਆਤੇ ਸਨ, ਅੰਦਰ ਦੇ ਧਿਆਤਾ ਵੀ ਸਨ। ਤੇ ਉਹਨਾਂ ਬਾਰੇ ਉਸ ਪੁਸਤਕ ਵਿੱਚ ਲਿਖਿਆ ਕਿ ਮਹਾਰਾਜਾ ਹੀਰਾ ਸਿੰਘ ਨਾਭਾ ਨੇ 1,00,000 ਰੁਪਇਆ ਦਿੱਤਾ ਉਸ ਕਰਨੀ ਵਾਲੇ ਸਾਧੂ ਨੂੰ, ਕਿਹਾ ਚੁੱਕ ਕੇ ਲੈ ਜਾ ਮੇਰੇ ਕਿਸ਼ਤਾ। ਕਹਿਣ ਲੱਗਾ ਮਹਾਰਾਜ, ਕਿਸੇ ਕਿਹਾ ਹੀਰਾ ਸਿੰਘ ਵਰਗਾ ਦਾਨੀ ਕੋਈ ਨੀ ਲੱਭਣਾ। ਕਹਿਣ ਲੱਗੇ ਜਾ ਚਲਾ ਜਾ, ਫਿਰ ਸਾਡੇ ਵਰਗਾ ਤਿਆਗੀ ਦੀ ਕੋਈ ਨੀ ਲੱਭਣਾ। ਨਾਲ ਇੱਕ ਸ਼ਬਦ ਕਿਹਾ, ਕਹਿਣ ਲੱਗੇ ਜੇ ਹਰਦੁਆਰ ਤੋਂ ਲੈ ਕੇ ਨਾਭੇ ਤੱਕ ਤੂੰ ਸੋਨੇ ਦੀਆਂ ਅਸ਼ਰਧੀਆਂ ਵੀ ਵਿਛਾ ਦੇ ਰਾਹ ਚ, ਕਹਿੰਦਾ ਬਾਬੇ ਨਾਨਕ ਦੀ ਕਿਰਪਾ ਨਾਲ ਮੈਂ ਉਹਨਾਂ ਸੜਕ ਨੂੰ ਸੋਨੇ ਨਾਲ ਮੜੀ ਹੋਈ ਰਾਹ ਨੂੰ ਨਹੀਂ ਤੱਕਾ। ਜਿਹੜਾ ਅੰਦਰ ਦਾ ਸੁੱਖ ਬਾਬੇ ਦਿੱਤਾ, ਅੰਦਰ ਦੇ ਸੁੱਖ ਦੀ ਕੀਮਤ ਕਦੀ ਕੋਈ ਪਾ ਸਕਦਾ? ਕੀਮਤ ਉਦੋਂ ਪੈਂਦੀ ਹੈ ਜਦੋਂ ਬੰਦਾ ਅੰਦਰੋਂ ਖਾਲੀ ਹੁੰਦਾ ਹੈ। ਭਰੇ ਹੋਏ ਦੀ ਕੀਮਤ ਕਿਸੇ ਨੇ ਕੀ ਪਾ ਲੈਣੀ ਹੈ? ਗੁਰੂ ਗ੍ਰੰਥ ਸਾਹਿਬ ਜੀ ਤੇ ਬਾਣੀ ਪੜ੍ਹਦੇ ਆ, ਬਾਬਾ ਜੀ ਨੇ ਤੇ ਕਿਹਾ, ਕਹਿਣ ਲੱਗੇ ਗਿਰਹਾ ਛੇਤੀ ਮਾਲ ਧਨ ਕੀੜੀ ਤੋਲਣਾ ਹੋਣੀ ਜੇ ਤਿਸ ਮਨੋ ਨਾ ਵਿਸਰੇ। ਕਹਿੰਦੇ ਉਹ ਮਹਾਂਪੁਰਸ਼ ਆਏ ਉਸ ਜ਼ਿਮੀਂਦਾਰ ਦੇ ਖੂਹ ਤੇ ਆਏ, ਦੇਖਿਆ ਵਾਹਿਗੁਰੂ ਵਾਹਿਗੁਰੂ ਜਪੇ, ਉਹਦਾ ਰੋਮ ਰੋਮ ਗੁਰੂ ਗੁਰੂ ਕਰੇ। ਤੇ ਉਹਨਾਂ ਆ ਕੇ ਕਿਹਾ, ਕਹਿਣ ਲੱਗੇ ਜ਼ਿਮੀਂਦਾਰਾ ਤੂੰ ਵਾਹਿਗੁਰੂ ਵਾਹਿਗੁਰੂ ਜਪਦਾ ਹੈ? ਕਹਿਣ ਲੱਗਾ ਮੈਨੂੰ ਦੱਸਣ ਵਾਲਾ ਇਹ ਦੱਸ ਗਿਆ ਕਿ ਕੇਵਲ ਵਾਹਿਗੁਰੂ ਵਾਹਿਗੁਰੂ ਜਪ। ਕਹਿਣ ਲੱਗੇ ਤੂੰ ਛੱਡ ਦੇਖਾਂ? ਕਹਿੰਦਾ ਸੱਚ ਜਾਣੀ ਛੱਡਾਂ ਤੇ ਮੇਰੀ ਮੌਤ ਹੋ ਜਾਏ, ਮੈਂ ਛੱਡ ਦਿੱਤਾ ਤੇ ਮਰ ਜਾਵਾਂਗਾ, ਕਿਉਂਕਿ ਮੇਰਾ ਜੀਵਨ ਹੀ ਕੇਵਲ ਹੁਣ ਨਾਮ ਬਣ ਗਿਆ ਹੈ। ਸੱਚੇ ਪਾਤਸ਼ਾਹ ਬਾਣੀ ਵਿੱਚ ਕਹਿੰਦੇ, ਮੇਰੇ ਪ੍ਰੀਤਮਾ ਹੋ ਜੀਵਾਂ ਨਾਮ ਤਿਆਏ, ਆਖਾਂ ਜੀਵਾਂ ਵਿਸਰੇ ਮਰ ਜਾਓ, آخن اوکھا سچا نام وہ نام ہی جیون ہے. کبیر سے مہاپرش کہ میری ماں کہ جب لگ تاگا باہو بہی تب لگ بچرا رام سنی ادا ساگ تے رب بھول جائے تے زندگی ویرتھ ہے. جنہوں نے پرماتما دی یاد بھی جڑے انہوں نے سمرن نو اپنی زندگی بنا لیا. بابا نام دیو جی کا ایک بچن ہوتا ہے گرو گرنتھ صاحب کے گون راگ وچ یہ شبد ہے موہے لاگتی تالا بیلی. تالا بیلی کا کئی ارتھ ہوتا ہے تل ملاحٹ. کہنے میرا اندر کلپتا ہے جدو نام بھولتا ہے تو دیکھو جہے آپ بیٹھے ہو سمرن کرنے والے نیانے بھی ہوئی نے استری بھی ہوئی ہے پتی بھی ہوئے گھر کے جی بھی وہ نے تے جدو کتے اندرو توٹ پیندی ہے تے بندے دا اندر دا گسا کر دیا تے نکلی جاندا. او دا کارن پتا کہ اندر جڑا ٹٹدا ہے اندر لڑچدا ہے. بابا نام دیو نے تین چار جڑے پرمان لے کے کہندے نے جویں گاں دا بچھا او دے تو دور لے جیو او کلے دے اتے چکر لاندی ہے اونوں پوچھو دا اندر کنا تڑپدا لڑچدا ہے کہ میں سچ جانی میرے سائیاں جدو تو بھولنا میری خالت بھی یہ ہوندی ہے. موہ لاگتی تالا بیلی بچرے بن گائیں اکیلی پانیاں بن میر تڑپ ہے. پیارو ایک ہے جیون پانیاں پانی تو بنا مچھی تڑپ دی پانیاں بن میر تڑپ ہے. ایسے رام ناما بن باپرو ناما کہ جدو جپنا ادو وہ سکھ ہوں جیسے گائے کا بادشاہ چھوٹلا تھن چوکتا مکھن گوٹلا جویں وہ دودھ چنگتا رس لے کے تے ہے پربھو جدو میں تیرے نام نو جپنا رس لے کے مینو اندر دا سکھ ملتا ہے. گائے کا بادشاہ چھوٹلا تھن چوکتا مکھن گوٹلا جیسی دکھے ہیت پر ناری ایسی نامے پریت مراری جیسے تاپ تے نرمل کاما ایسے رام ناما بن باپرو ناما جنہیں تپتی کوئی دھوپ وچ پنڈا سڑ گئے تیرا نام بھول جائے تے اندر سڑتا ہے. یہ مطلب اس جیون تو اگے کوئی ہور جیون ہے. اس جیون نو اج بابا جی نے بانی وچ فرمایا تے کہن لگے مرن بسرن گو بندا ہے. جدو گو بندا ہے دا اخری ارتھ ہے دھرتی نو سہارا دین والا پرماتما جدو وہ بسر جائے اصل وچ ادو موت ہے. مرن بسرن گو بندا ہے پرماتما واہگرو جی تہاڈی یاد بھل جائے موت ہے. جیون ہر نام تہاون ہے جیون کیول ہے جدو تیرے نام نو تیایا جائے تیرا سمرن کیتا جائے ادو ہی اصلی جیون ہے. صاحب کہن لگے یہ اوستھا ملتی ہے لبن لب جاندی ہے کتوں ساد سنگین ساد سنگین ساد سنگت وچوں. ہوں ساد سنگت آپ سارے کر رہے ہیں ہر گردوارے ساد سنگت ہوتی گرو روپی ساد سنگت بھی کہنے سنگت ہر پر وسیا بھی کہنے پر نام کیوں نہیں چلتا اندر کیوں نہیں تبدیلی ہوتی مینوں کھما کرو کیونکہ اس سنگت وچ بیٹھے ہوئے بھی اس تھان سے نہیں بیٹھتے جیڑی سنگت بابا جی نے کہی من نہیں نہ سنگت کر رہا. ہوں سات دکھری ارتھ جنہیں اپنے اندر نو سادیا ہے جنہیں اپنے اندر نو پورن طور پہ ٹکا لیا ہے. پروفیسر پورن سنگھ کا ایک بچن کہ جدو تھی سمرن کرتے اچا تو کئی بار میرے اندر وہ پورنا وہ خیال آتا ہے. انہیں ایک لیکھ لکھیا سی بہت سما پہلا مائی بابا وہ الٹھا کیتا گیا مینڈا بابا. وہ کہ میں سکھا جدو گردوارے آ کے متھا ٹیکنا ہے نا نیتر بند کر کے تو گرو گرو جاپنا ہے جا سننا ہے ادو تیرا بابا اتنے کھلو کے ہر ایک نو ویکھدا پیا ہے. کیسے بچن کمال نے کہ بچے پڑھتے ہیں استاد کھلو کے ویکھدا ہے جدو تاہگرو واہگرو جاپنا ہے تو تیرا گرو نانک صاحب ویکھدا ہے تو اسے ویلے اندر نو ٹکا کے چرن پکڑ تیرے سر سے ہاتھ رکھ کے تیری سرت نو اپنے نال ہی لے جائے. آخر وہ کہڑا آنند ہے سنگت کا تو اسے کہتا بابا مینو اپنی سنگت وچ بٹھا بیٹھیا بیٹھیا برمی تن تے جم جائے ہرن آن میرے پنڈے تے آ کے بارہ سنگا سنگھ مارے تاہم مینو پتا نہ لگے میں یہو جہ اڈول بیٹھا ہوں. اصل وچ جیون ہے ساد سنگی جس سنگت وچ گرو گرو جپیا جاتا ہے جتھے ایک نام دی گل ہے کہن لگے لبن لب جائے گا ساد سنگین رب دے پیاریاں دی سنگت وچوں تے سچے پادشاہ یہو جہ کرنی والیاں دی سنگت کینوں ملدی ہے. کہندے پوربلے جڑے لکھا کے آئے ہوندے نانک ہر پورب لکھن ہے جنہاں دے مستک دے پورب دے لیکھ لکھے انہاں نوں یہ داد ملدی ہے. آؤ ਗੁਰੂ ਮੇਰ ਕਰੇ ਆਪਣੇ ਅੰਦਰ ਨੂੰ ਆਪਾਂ ਟਿਕਾਈਏ। ਇਸ ਵੇਲੇ ਅੰਦਰ ਬਣਿਆ ਹੈ, ਜ਼ਮੀਨ ਬੱਦਰ ਤੇ ਆਈ ਹੁੰਦੀ ਏ, ਅਰਦਾਸ ਕਰੀਏ ਸੱਚੇ ਪਾਤਸ਼ਾਹ ਕਿਤੇ ਕਿਣਕਾ ਮਾਤਰ ਅੰਦਰ ਉਗ ਪਵੇ। ਕਰੋ ਕਿਰਪਾ ਔਰ ਉਚਾਰਨ ਵਾਹਿ